या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
हर तरफ सन्नाटा है, सन्नाटे में कुछ शोर है, शोर में एक बेचैनी सी है, लेकिन इस बेचैनी में कहीं छुपी उम्मीद है। ये उम्मीद अल्लाह पर यकीन से, और ये उम्मीद हमारे डॉक्टर्स देते हैं जो जुर्रत और खुलूस से दिन रात कर रहे हैं इंडस हॉस्पिटल, इंडस के तिब्बी मराकज और घर घर जाकर लाखों मुस्तहिक मरीजों का मुफ्त और मेयारी इलाज। इन मरीजों की उम्मीद बने रही है और इस मुश्किल घड़ी में हमारा साथ दीजिए। दिल की आवाज सुने और दिल खोल के ज़कात और अत्यात दे।
For donations and more information, please visit indushospital.ca or call us on 647-914-7070.
The biggest South Asian media group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਸੁਣ ਰਹੇ ਹੋ ਰੇਡੀਓ ਸਾਊਥ ਏਸ਼ੀਅਨ ਪਲਸ। ਅੱਜ ਦੇ ਸਫ਼ਰ ਦਾ ਆਗਾਜ਼ ਤੋਂ ਸਵਾਲ ਕਰਦੇ ਹਾਂ ਇਸ ਵਿਚਾਰ ਦੇ ਨਾਲ ਕਿ ਵੈਨ ਯੂ ਫੋਕਸ ਔਨ ਬੀਂਗ ਅ ਬਲੈਸਿੰਗ, ਗੋਡ ਮੇਕਸ ਸ਼ੋਰ ਦੈਟ ਯੂ ਆਰ ਆਲਵੇਜ਼ ਬਲੈਸਡ ਇਨ ਅਬੰਡੈਂਸ। ਜਦੋਂ ਤੁਸੀਂ ਇੱਕ ਬਰਕਤ ਹੋਣ 'ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹੋ, ਰੱਬ ਇਹ ਸੁਨਿਸ਼ਚਿਤ ਕਰਦਾ ਦੋਸਤੋ ਕਿ ਤੁਹਾਨੂੰ ਹਮੇਸ਼ਾ ਬਹੁਤ ਸਾਰੀਆਂ ਬਖਸ਼ਿਸ਼ਾਂ ਨਾਲ ਨਿਵਾਜ਼ਿਆ ਜਾਵੇ। ਦੋਸਤੋ, ਮੇਰੇ ਸਾਥੀਓ, ਬਸ ਆਪਣੀਆਂ ਅਸੀਸਾਂ ਦੀ ਗਿਣਤੀ ਨਾ ਕਰੋ, ਦੂਸਰੇ ਵਿਅਕਤੀਆਂ ਲਈ ਇੱਕ ਅਸੀਸ ਵੀ ਬਣੋ। ਪਰਮਾਤਮਾ ਕਰਨ ਕਿ ਤੁਹਾਡਾ ਕਿਸੇ ਦੀ ਜ਼ਿੰਦਗੀ ਵਿੱਚ ਹੋਣਾ ਕਿਸੇ ਦੁਆ ਤੋਂ ਘੱਟ ਨਾ ਹੋਵੇ। ਯੈਸ ਵੀ ਸਪੋਰਟ ਨਾਰੇ ਦੇ ਨਾਲ ਮੈਂ ਸੋਵਿਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ। ਵਾਈ ਮੀਡੀਆ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ। ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਰੋਜਸ 857 ਬੈਲ 5828 ਟੈਲਿਸ 2418 ਤੇ। ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸਾਡਾ ਹਫ਼ਤਾਵਾਰੀ ਅਖ਼ਬਾਰ ਮਿਡ ਵੀਕ। ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਊਥ ਏਸ਼ੀਅਨ ਡੇਲੀ ਡੋਟ ਕੋਮ ਤੇ। ਸਾਡਾ ਫੇਸਬੁੱਕ ਪੇਜ ਜ਼ਰੂਰ ਵਿਜ਼ਿਟ ਕਰੋ, ਟਵਿੱਟਰ ਅਕਾਊਂਟ ਜ਼ਰੂਰ ਵਿਜ਼ਿਟ ਕਰੋ। ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਹਾਡਾ ਸਾਡਾ ਸਾਥ ਬਣਿਆ ਹੀ ਹੋਇਆ ਹੈ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕ ਉੱਥਾ ਐਕਸੈਸ ਕਰਨ ਲਈ ਅੱਜ ਹੀ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ, ਬਿਹਤਰ ਰਿਸਪੋਂਸ ਦੇ ਲਈ, ਬੈਟਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ 'ਤੇ ਜ਼ਰੂਰ ਕਰੋ ਐਡਵਰਟਾਈਜ਼। ਐਡਵਰਟਾਈਜ਼ਿੰਗ ਸੰਬੰਧੀ ਜ਼ਿਆਦਾ ਜਾਣਕਾਰੀ ਦੀ ਕਾਲ ਕਰੋ 416-475-5000। ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000। ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਟਾਈਮ ਔਥੈਂਟਿਕ ਨਿਊਜ਼ ਅਪਡੇਟਸ ਹਿੰਦੀ, ਉਰਦੂ, ਪੰਜਾਬੀ, ਇੰਗਲਿਸ਼ ਦੇ ਵਿੱਚ, GTA, ਕੈਨੇਡਾ, ਅਮੈਰੀਕਾ, ਇੰਡੀਆ, ਪਾਕਿਸਤਾਨ ਐਂਡ ਫਰੋਮ ਅਰਾਊਂਡ ਦ ਵਰਲਡ। ਇਸ ਲਈ ਜੁੜੇ ਰਹੋ ਤੁਸੀਂ ਵਾਈ ਮੀਡੀਆ ਗਰੁੱਪ ਦੇ ਤਮਾਮ ਪਲੈਟਫਾਰਮਸ ਦੇ ਨਾਲ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁੱਧਵੀਰ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ। ਪਰ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਮੌਸਮ ਦਾ ਹਾਲ। ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ 19 ਡਿਗਰੀ ਸੈਲਸੀਅਸ ਹੈ। ਅੱਜ ਦਾ ਮੈਕਸੀਮਮ ਟੈਂਪਰੇਚਰ ਰਹੇਗਾ 20 ਡਿਗਰੀ ਸੈਲਸੀਅਸ, ਜਦਕਿ ਮਿਨੀਮਮ ਟੈਂਪਰੇਚਰ ਦੇ 16 ਡਿਗਰੀ ਸੈਲਸੀਅਸ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ। ਐਂਡ ਫੋਰ ਮੋਸਟ ਪਾਰਟ ਆਫ ਦ ਡੇ ਇਟਸ ਗੋਇੰਗ ਟੂ ਬੀ ਮੋਸਟਲੀ ਕਲਾਊਡੀ। ਸੋ ਆਪਣਾ ਖਿਆਲ ਰੱਖਿਓ ਦੋਸਤੋ, ਪਲੀਜ਼ ਸਟੇ ਹੋਮ, ਸਟੇ ਸੇਫ। ਵੈਦਰ ਅਪਡੇਟਸ ਦੇ ਮੇਨ ਸਪੋਂਸਰਸ ਹਨ ਇੰਸ਼ੋਰੈਂਸ ਟਾਈਗਰ। ਕਿਸੇ ਵੀ ਪ੍ਰਕਾਰ ਦੀ ਇੰਸ਼ੋਰੈਂਸ ਤੁਸੀਂ ਕਰਵਾਉਣੀ ਹੈ, ਆਟੋ, ਹੋਮ, ਕਮਰਸ਼ੀਅਲ, ਸੁਪਰ ਵੀਜ਼ਾ, ਟਰੈਵਲ, ਲਾਈਫ ਇੰਸ਼ੋਰੈਂਸ, ਕਾਲ ਤੁਸੀਂ ਕਰੋ ਇੰਸ਼ੋਰੈਂਸ ਟਾਈਗਰ ਨੂੰ 416-293-9495 ਤੇ, 416-293-9495 ਤੇ। ਕੁਇਕ ਟ੍ਰਕ ਲਿਊਬ ਜੋ ਹਾਜ਼ਰ ਹੈ ਆਪਣੀ ਤੀਜੀ ਨਵੀਂ ਲੋਕੇਸ਼ਨ ਦੇ ਨਾਲ ਨੇਪਨੀ ਇੰਟਾਰੀਓ ਦੇ ਵਿੱਚ, 1-888-785-5823 ਤੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਜ਼ਰੂਰ ਮਿਲੇਗੀ। 1-888-785-5823 ਕੁਇਕ ਟ੍ਰਕ ਲਿਊਬ। ਜੇਕਰ ਤੁਸੀਂ ਕ੍ਰਾਈਸਲਰ ਦੀ ਕੋਈ ਵੀ ਕਾਰ ਖਰੀਦਣ ਦਾ ਮਨ ਬਣਾਏ ਦੋਸਤੋ, ਤਾਂ ਟੀਮ ਕ੍ਰਾਈਸਲਰ ਦਾ ਨੰਬਰ ਜ਼ਰੂਰ ਕਰੋ ਨੋਟ, 905-819-005-819-0001। ਟ੍ਰਿਲਿਮ ਰੋਡਵੇਜ਼ ਨੂੰ ਲੋੜ ਹੈ ਓਨਰ ਓਪਰੇਟਰਸ ਦੀ ਤੇ US ਦੇ ਲਈ ਡਰਾਈਵਰਸ ਦੀ। ਇਨ ਹਾਊਸ ਕਸਟਮ ਕਲੀਅਰੈਂਸ ਹੋਵੇਗੀ, ਸਿਕਿਓਰ ਯਾਰਡ ਹੈ, 24/7 ਡਿਸਪੈਚ। ਸੰਪਰਕ ਕਰੋ ਅਮਨ ਸਮਰਾ ਜੀ ਨੂੰ 416-270-3636 ਤੇ, 416-270-3636 ਤੇ। ਇਸੇ ਦੇ ਨਾਲ ਮੈਂ ਸੱਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁੱਧਵੀਰ ਜਸਵਾਲ ਜੀ ਨੂੰ ਕਿ ਉਹ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ। ਵੈਲਕਮ ਟੂ ਦ ਸ਼ੋਅ ਯੁੱਧਵੀਰ ਜੀ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com.
Why Media Group di tarfo main Yudhvir Jaswal twadi khidmat vich hazir hain aaj de is program de vich lagatar news aur ode utte analysis leke. Suna ji ki haal hai tuhanu, theek hai?
ਮੈਂ ਬਿਲਕੁਲ ਠੀਕ ਠਾਕ ਯੁੱਧਵੀਰ ਜੀ, ਪਰ ਅੱਜ 1 ਵਜੇ ਤੋਂ ਬਾਅਦ ਵੀ ਆਰ ਐਕਸਪੈਕਟਿੰਗ ਹੈਵੀ ਰੇਨ, ਸੋ ਚਿੰਤਾ ਹੋ ਰਹੀ ਹੈ ਥੋੜੀ ਕਿ ਮੌਸਮ 'ਚ ਵੀ ਇੰਨਾ ਬਦਲਾਵ ਆ ਰਿਹਾ, ਕਦੇ ਇੱਕਦਮ ਧੁੱਪ ਆ ਜਾਂਦੀ ਹੈ, ਕਦੇ ਬਿਲਕੁਲ ਮੀਂਹ ਪੈਣ ਲੱਗ ਜਾਂਦਾ। ਓਦਾਂ ਹੀ ਦੇਸ਼ ਦੁਨੀਆਂ ਦੇ ਵਿੱਚ ਕਦੇ ਕਿਤੋਂ ਚੰਗੀ ਖਬਰ, ਕਦੇ ਕਿਤੋਂ ਮਾੜੀ ਖਬਰ। ਅੱਜ ਸਾਡੇ ਲਈ ਕਿਹੜੀ ਤੁਸੀਂ ਚੰਗੀ ਖਬਰ ਲੈ ਕੇ ਆਏ ਯੁੱਧਵੀਰ ਜੀ?
ਸੁਨੀਤਾ ਜੀ, ਅਸੀਂ ਵਾਅਦਾ ਕੀਤਾ ਹੈਗਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਚੰਗੀ ਖਬਰ ਦੇ ਨਾਲ ਕਰਾਂਗੇ। ਸੋ ਚੰਗੀ ਨਹੀਂ, ਇਹ ਬਹੁਤ ਚੰਗੀ ਖਬਰ ਹੈ, ਐਂਡ ਆਈ ਐਮ ਸ਼ੋਰ ਯੂ ਵਿਲ ਆਲਸੋ ਐਪਰੀਸ਼ੀਏਟ ਦਿਸ, ਕਿ ਜੇ ਅਸੀਂ ਨੰਬਰਸ ਦੀ ਗੱਲ ਕਰੀਏ, ਕਿਉਂਕਿ ਮੈਂ ਸਾਰੇ ਨੰਬਰਸ ਤੇ ਦੇਖਦਾ ਹੀ ਹਾਂ, ਕਿਊਮੂਲੇਟਿਵ ਨੰਬਰਸ ਵੀ ਦੇਖਦਾ ਹਾਂ ਕੈਨੇਡਾ ਭਰ ਦੇ ਵਿੱਚ ਕਿੱਥੇ ਖੜੇ ਹੈਗੇ ਕੋਰੋਨਾ ਵਾਇਰਸ ਦੇ ਕਿਊਮੂਲੇਟਿਵ ਨੰਬਰਸ ਨਾਲ ਦੀ ਨਾਲ। ਮੈਂ ਇਹ ਵੀ, ਪਰ ਮੇਰਾ ਸਭ ਤੋਂ ਜ਼ਿਆਦਾ ਇੰਟਰਸਟ ਦੋ ਚੀਜ਼ਾਂ 'ਚ ਹੁੰਦਾ। ਇੱਕ ਹੁੰਦਾ ਹੈ ਕਿ ਨਿਊ ਕੇਸਿਸ, ਕਿਉਂਕਿ ਜੇ ਨਵੇਂ ਕੇਸਿਸ ਜਿਹੜੇ ਨੇ ਜੀ ਉਹ ਘਟਦੇ ਚਲੇ ਜਾਣਗੇ, ਤੇ ਫਿਰ ਉਹਦੇ ਨਾਲ ਸੁਵੀਨਾ ਜੀ ਮੈਨੂੰ ਲੱਗੇਗਾ ਕਿ ਕਿਤੇ ਨਾ ਕਿਤੇ ਰਿਲੀਫ ਮਿਲੇਗਾ। ਹੁਣ ਟੋਟਲ ਕੇਸਿਸ 50,000 ਨੇ ਕਿ 80,000 ਨੇ, ਉਹ ਤੇ ਇੱਕ ਅੰਕੜਾ ਹੈਗਾ ਹੀ ਹੈ ਸਾਡੇ ਕੋਲ ਕਿ 50,000 ਹੈ ਜੀ ਟੋਟਲ ਕੇਸਿਸ, 30,000 ਹੈ ਜਾਂ ਟੋਟਲ ਕੇਸਿਸ 80,000 ਹੈ। ਲੇਕਿਨ ਜ਼ਿਆਦਾ ਮੈਂ ਇੱਥੇ ਗੌਰ ਕਰਨਾ ਚਾਹੁੰਦਾ ਸਾਰੇ ਕੈਨੇਡਾ ਭਰ ਦੇ ਵਿੱਚ ਕਿ ਆਖਿਰਕਾਰ ਜਿਹੜੇ ਨਵੇਂ ਕੇਸਿਸ ਨੇ ਉਹ ਕਿੱਦਾਂ ਆ ਰਹੇ ਨੇ, ਸਪੈਸ਼ਲੀ ਜਦੋਂ ਅਸੀਂ ਲੋਕਡਾਊਨ ਖੋਲ ਰਹੇ ਹੈਗੇ ਹਾਂ। ਸੋ ਉਹਦੇ 'ਤੇ ਵੀ ਮੇਰੀ ਨਿਗਾਹ ਹੈ। ਸੋ ਜ਼ਿਆਦਾ ਚੰਗੀ ਖਬਰ ਇਹ ਹੈ ਸੁਵੀਨਾ ਜੀ ਕਿ ਸਾਰੇ ਕੈਨੇਡਾ ਦੇ ਵਿੱਚ ਇੰਕਲੂਡਿੰਗ ਹੁਣ ਓਨਟੈਰੀਓ ਵੀ, ਪਹਿਲਾਂ ਓਨਟੈਰੀਓ ਦੇ ਬਾਰੇ ਥੋੜ੍ਹੀ ਚਿੰਤਾ ਸੀਗੀ ਮੈਨੂੰ, ਲੇਕਿਨ ਜੇ ਮੈਂ ਸਾਰੇ ਕੈਨੇਡਾ ਦੀ ਗੱਲ ਕਰਾਂ ਤੇ ਸਾਰੇ ਕੈਨੇਡਾ ਦੇ ਵਿੱਚ ਲਗਭਗ ਹਰ ਪ੍ਰੋਵਿੰਸ ਦੇ ਵਿੱਚ ਨਵੇਂ ਕੇਸਿਸ ਜਿਹੜੇ ਆ ਰਹੇ ਨੇ ਰੋਜ਼ਾਨਾ, ਕਿ ਜੀ ਆ ਲਓ ਜੀ ਪਿਛਲੇ 24 ਘੰਟਿਆਂ 'ਚ ਨਵੇਂ ਕੇਸਿਸ ਆਏ ਨੇ, ਉਹ ਰੋਜ਼ਾਨਾ ਘੱਟ ਰਹੇ ਨੇ। ਜੇ ਮੈਂ ਪਿਛਲੇ ਇੱਕ ਹਫ਼ਤੇ ਦੀ ਰਿਪੋਰਟ ਵੀ ਦੇਖਾਂ ਸੁਵੀਨਾ ਜੀ, ਤੇ ਰੋਜ਼ਾਨਾ ਕੇਸਿਸ ਜਿਹੜੇ ਨੇ ਉਹ ਲਗਾਤਾਰ ਸਾਰੀ ਹੀ ਪ੍ਰੋਵਿੰਸਿਸ ਦੇ ਵਿੱਚ ਘੱਟ ਰਹੇ ਨੇ। ਮੈਂ ਅਲਬਰਟਾ ਵੱਲ ਦੇਖ ਰਿਹਾ ਸੀਗਾ ਕਿ ਅਲਬਰਟਾ ਵਿੱਚ 30, 40, 20, ਵਿਚ ਇਜ਼ ਗੁੱਡ, ਨੋਟ ਬੈਡ। ਮੈਂ ਦੇਖਣਾ ਚਾਹੁੰਦਾ ਸੀਗਾ ਕਿਤੇ ਅਲਬਰਟਾ ਦੇ ਵਿੱਚ ਇਸ ਤਰ੍ਹਾਂ ਹੋਵੇ ਕਿ ਸ਼ੂਟ ਕਰ ਜਾਣ ਨੰਬਰ, ਕਿਉਂਕਿ ਅਲਬਰਟਾ ਦੇ ਵਿੱਚ ਬਹੁਤ ਕੁਛ ਖੋਲ ਦਿੱਤਾ ਸੀਗਾ ਉਹਨਾਂ ਨੇ, ਠੀਕ ਹੈ, ਸਿਰਫ ਕੈਲਗਰੀ ਦੇ ਵਿੱਚ ਨਹੀਂ ਸੀ ਖੋਲਿਆ, ਬਟ ਕੈਲਗਰੀ ਤੋਂ ਇਲਾਵਾ ਉਹਨਾਂ ਨੇ ਬਹੁਤ ਕੁਛ ਖੋਲ ਦਿੱਤਾ ਸੀ ਅਲਬਰਟਾ ਨੇ। ਸੋ ਜੇ ਅਲਬਰਟਾ ਦੇ ਵਿੱਚ 20, 30, 10, 15, 20, 30 ਦੀ ਬਜਾਏ ਅਚਾਨਕ 50 ਜਾਂ 100 ਨੰਬਰ ਆਉਂਦੇ ਤੇ ਫਿਰ ਥੋੜੀ ਸਿਚੁਏਸ਼ਨ ਅਲਾਰਮਿੰਗ ਹੋਣੀ ਸੀ, ਐਸਾ ਨਹੀਂ ਹੋਇਆ। ਫਿਰ ਮੈਂ ਬ੍ਰਿਟਿਸ਼ ਕੋਲੰਬੀਆ ਵੱਲ ਜ਼ਰੂਰ ਦੇਖਣਾ ਚਾਹੁੰਦਾ ਸੀਗਾ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਬੜੀ ਪ੍ਰੋਵਿੰਸ ਹੈ, ਔਰ ਉੱਥੇ ਮੈਨੂੰ ਲੱਗ ਰਿਹਾ ਸੀਗਾ ਕਿਤੇ, ਕਿਉਂਕਿ ਉੱਥੇ 15-20 ਨੰਬਰ ਆ ਰਹੇ ਸੀਗੇ, ਮੈਂ ਕਿਹਾ ਕਿਤੇ ਦੁਬਾਰਾ 50, 70, 100 ਨੰਬਰ ਨਾ ਆ ਜਾਣ, ਐਸਾ ਨਹੀਂ ਹੋਇਆ। ਪਿਛਲੇ 7 ਦਿਨਾਂ ਦੇ ਵਿੱਚ 9, 10, 18, 12, 11, ਇੱਕ ਦਿਨ ਤਾਂ 0 ਵੀ ਸੀਗਾ 24 May ਨੂੰ। ਸੋ ਬ੍ਰਿਟਿਸ਼ ਕੋਲੰਬੀਆ ਇਜ਼ ਫਾਈਨ। ਮੈਨੀਟੋਬਾ ਦੇ ਵਿੱਚ 0-1, 0-1 ਹੀ ਚੱਲ ਰਿਹਾ, ਮੈਨੀਟੋਬਾ 'ਚ ਪਿਛਲੇ 5 ਦਿਨ ਦੇ ਵਿੱਚੋਂ 0 ਕੇਸ ਹੈ ਮੈਨੀਟੋਬਾ ਦੇ ਵਿੱਚ। ਨਿਊ ਬ੍ਰੰਸਵਿਕ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ ਟੋਟਲ 4 ਕੇਸ ਨੇ, 7 ਦਿਨ ਦੇ ਵਿੱਚ, ਕਦੇ 0 ਹੁੰਦਾ ਕਦੇ 1 ਹੁੰਦਾ, 0-1। ਨਿਊ ਫਾਊਂਡਲੈਂਡ ਲੈਬਰਾਡੋਰ ਦੇ ਵਿੱਚ ਵੀ 0 ਹੈ, ਨੋਵਾ ਸਕੋਸ਼ੀਆ ਦੇ ਵਿੱਚ ਵੀ, ਮਤਲਬ ਨਿਊ ਫਾਊਂਡਲੈਂਡ ਲੈਬਰਾਡੋਰ ਦੇ ਵਿੱਚ ਤਾਂ ਪਿਛਲੇ 10 ਦਿਨਾਂ 'ਚੋਂ ਕੇਸ ਹੀ ਕੋਈ ਨਹੀਂ ਮਿਲਿਆ, ਕੋਈ ਨਵਾਂ ਕੇਸ ਨਹੀਂ, 0। ਨੋਵਾ ਸਕੋਸ਼ੀਆ ਦੇ ਵਿੱਚ ਬੜੇ ਘੱਟ ਨੇ, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 0 ਕੇਸ ਹੈ, ਸੈਸਕੈਚੂਅਨ ਦੇ ਵਿੱਚ ਸਿੰਗਲ ਡਿਜਿਟ ਕੇਸ ਆ ਰਹੇ ਨੇ, ਸਿੰਗਲ ਡਿਜਿਟ, ਕਦੇ 3 ਆ, ਕਦੇ 2 ਆ, ਕਦੇ 5 ਆ, ਵਿਚ ਇਜ਼ ਗੁੱਡ। ਸੈਸਕੈਚੂਅਨ ਵੀ ਠੀਕ ਹੈ, ਸੋ ਨੋਰਥ ਵੈਸਟ ਟੈਰੀਟਰੀਜ਼, ਨੂਨਾਵਰਟ, ਯੂਕੋਨ, ਇਹ ਸਭ ਠੀਕ ਹੈ। ਹੁਣ ਆ ਜਾਓ 2 ਪ੍ਰੋਵਿੰਸਿਸ, ਓਨਟੈਰੀਓ ਐਂਡ ਕਿਊਬੈਕ। ਕਿਊਬੈਕ ਦੇ ਵਿੱਚ ਵੀ ਕੇਸਿਸ ਜੇ ਮੈਂ ਧਿਆਨ ਦੇ ਨਾਲ ਦੇਖਾਂ, ਤੇ ਜੇ ਅਸੀਂ ਥੋੜ੍ਹਾ ਜਿਹਾ ਪਹਿਲਾਂ ਚਲੇ ਜਾਈਏ ਤਾਂ 700-800 ਕੇਸ ਰੋਜ਼ ਦਾ ਨਵਾਂ ਆ ਰਿਹਾ ਸੀ, ਮੇ ਦੇ ਸੈਕਿੰਡ ਹਫ਼ਤੇ, ਮੇ ਦੇ ਦੂਸਰੇ ਹਫ਼ਤੇ 700-800 ਨਵੇਂ ਕੇਸਿਸ ਆ ਰਹੇ ਸੀਗੇ। ਲੇਕਿਨ ਹੁਣ ਉਹ 700-800 ਦੀ ਬਜਾਏ, ਜੇ ਹੁਣ ਮੈਂ ਮੇ ਦੇ 3rd ਵੀਕ ਦੀ ਰਿਪੋਰਟ ਦੇਖਾਂ, ਮੇ ਦੇ 3rd ਵੀਕ ਦੇ ਵਿੱਚ 500-600 ਕੇਸਿਸ ਆ ਰਹੇ ਨੇ। ਸੋ 700-800 ਵਾਲੀ ਗੱਲ 500-700 ਤੇ ਆ ਗਈ ਹੈ, ਹਜੇ ਬਹੁਤ ਥੱਲੇ ਲਿਜਾਣ ਦੀ ਲੋੜ ਹੈ, ਬਟ ਨਵੇਂ ਕੇਸਿਸ 500-700 ਤੇ ਆ ਰਹੇ ਨੇ। ਅੱਛਾ, ਓਨਟੈਰੀਓ ਤੇ ਆ ਜਾਈਏ। ਹੁਣ ਓਨਟੈਰੀਓ ਦੇ ਵਿੱਚ ਪਹਿਲਾਂ 400-500 ਦੇ ਵਿੱਚ ਸੀਗੀ ਰੇਂਜ, ਫਿਰ 300-400 ਚ ਆਈ ਪਿਛਲੇ 2 ਦਿਨਾਂ ਤੋਂ, ਵੈਸੇ ਤੇ ਹੁਣ ਤੋਂ ਕੁਛ ਹੀ ਮਿੰਟ ਦੇ ਵਿੱਚ ਅੱਜ ਦੀ ਰਿਪੋਰਟ ਵੀ ਆ ਜਾਏਗੀ, ਪਰ ਪਿਛਲੇ 2 ਦਿਨਾਂ ਦੇ ਵਿੱਚੋਂ 400 ਤੋਂ ਸਿੱਧੀ ਡ੍ਰੌਪ ਡਾਊਨ ਕਰ ਗਈ ਹੈ 287 ਤੇ 292, ਮਤਲਬ 300 ਤੋਂ ਥੱਲੇ ਥੱਲੇ ਨੰਬਰ ਆ ਰਹੇ ਆ। ਜੇ ਅਸੀਂ ਸੁਵੀਨਾ ਜੀ, ਇਹ ਜਿਹੜਾ ਹਫ਼ਤਾ ਬੜਾ ਕ੍ਰੂਸ਼ਲ ਹੈ, ਜੇ ਇਹ ਸਾਰਾ ਹਫ਼ਤਾ ਅਗਲੇ ਆਉਣ ਵਾਲੇ 4-5 ਦਿਨ, ਮਤਲਬ 1 June ਤੱਕ ਵੀ ਮੈਂ ਸਮਝਦਾ, ਜੇ ਅਸੀਂ 200 ਦੇ ਵਿੱਚ ਹੀ ਸਾਡੇ ਨੰਬਰ ਰਹਿਣ, ਵੀ 270, 290, 250, 240, ਮਤਲਬ 300 ਤੋਂ ਥੱਲੇ ਥੱਲੇ ਵੀ ਰੱਖਣੀ ਸ਼ੁਰੂ ਹੋਈਏ, ਤੇ ਅਸੀਂ ਨੰਬਰ ਨੂੰ ਓਨਟੈਰੀਓ ਦੇ ਵਿੱਚ ਥੱਲੇ ਦਾ ਮਤਲਬ ਲਿਜਾ ਰਹੇ ਹਾਂ। ਸਾਰੇ ਕੈਨੇਡਾ ਦੀ ਜੇ ਮੈਂ ਗੱਲ ਕਰਾਂ, ਤੇ ਸਾਰੇ ਕੈਨੇਡਾ ਦੇ ਵਿੱਚ ਕਿਸੇ ਟਾਈਮ ਨੰਬਰ 1200 ਤੋਂ 1300 ਦੇ ਵਿੱਚ ਆ ਰਹੇ ਸੀ, ਮਿਡ ਮੇ ਦੇ ਵਿੱਚ, ਕਦੇ 1150, ਕਦੇ 1200, ਕਦੇ 1250। ਲੇਕਿਨ ਹੁਣ ਉਹ ਜਿਹੜੇ 1200 ਦੇ ਆਸ ਪਾਸ ਨੰਬਰ ਆ ਰਹੇ ਸੀਗੇ, ਉਹ ਸਾਰੇ ਕੈਨੇਡਾ ਦੇ ਵਿੱਚ 1000 ਔਰ 1100 ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀਗੇ, 1000 ਔਰ 1100 ਦੇ ਵਿੱਚ, ਸਾਰੇ ਕੈਨੇਡਾ ਦੀ ਮੈਂ ਗੱਲ ਕਰ ਰਿਹਾ ਨਵੇਂ ਕੇਸਿਸ। ਲੇਕਿਨ ਪਿਛਲੇ ਦੋ ਦਿਨਾਂ ਤੋਂ 1000 ਨੂੰ ਅਸੀਂ ਟੱਚ ਨਹੀਂ ਕੀਤਾ, ਸੋ ਅਸੀਂ 1000 ਤੋਂ ਥੱਲੇ ਆਉਣਾ ਸ਼ੁਰੂ ਹੋ ਗਏ, 4 ਡਿਜਿਟ ਦੀ ਬਜਾਏ ਹੁਣ 3 ਡਿਜਿਟ 'ਚ ਆ ਗਏ ਟੋਟਲ ਨੰਬਰ ਆਫ ਨਿਊ ਕੇਸਿਸ। ਸੋ ਕੱਲ 872 ਸੀਗਾ ਨੰਬਰ, ਪਰਸੋਂ 937 ਸੀਗਾ। ਸੋ ਜੇ ਅਸੀਂ ਸਾਰੇ ਕੈਨੇਡਾ ਦੇ ਵਿੱਚ ਇਹ ਨੰਬਰ ਜਿਹੜਾ ਸਾਡਾ ਹੁਣ 800-900 ਦੇ ਵਿੱਚ ਆ ਰਿਹਾ, ਜੇ ਅਸੀਂ ਸਾਰੇ ਕੈਨੇਡਾ 'ਚ ਅਗਲੇ 10-12 ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ 500 ਵੱਲ ਪੁਸ਼ ਕਰਨਾ ਜਾਂ ਸ਼ੁਰੂ ਕਰ ਦਾਂਗੇ, ਟੋਟਲ ਕੇਸਿਸ ਸਾਰੇ ਕੈਨੇਡਾ 'ਚ 500 ਵੱਲ, ਆਈ ਥਿੰਕ ਅਸੀਂ ਸਹੀ ਦਿਸ਼ਾ ਵੱਲ ਫਿਰ ਵੱਧ ਰਹੇ ਹਾਂ। ਸੋ ਦਿਸ ਇਜ਼ ਅ ਗੁੱਡ ਨਿਊਜ਼, ਓਵਰਆਲ ਮੈਨੂੰ ਬੜੀ ਚੰਗੀ ਨਿਊਜ਼ ਲੱਗੀ, ਸੋ ਮੈਂ ਕਿਹਾ ਤੁਹਾਨੂੰ ਜ਼ਰੂਰ ਸ਼ੇਅਰ ਕਰਾਂ। ਸੁਵੀਨਾ ਜੀ, ਵਿਦਾਊਟ ਫਰਦਰ ਡਿਲੇ, ਹੈਡਲਾਈਨਸ ਦਾ ਸਮੇਂ ਹੋ ਗਿਆ, ਸੋ ਪਹਿਲਾਂ ਦੇਸ਼ ਭਰ ਦੀਆਂ ਹੈਡਲਾਈਨਸ, ਔਰ ਸਾਡੀ ਪਹਿਲੀ 3 ਖਬਰਾਂ ਅੱਜ ਫਿਰ ਕੋਵਿਡ ਵਾਇਡਨੈਸ ਦੇ ਨਾਲ ਰਿਲੇਟਡ ਨਹੀਂ ਹੈਗੀਆਂ, 3 ਬੜੀਆਂ ਖਬਰਾਂ ਪਹਿਲੀਆਂ ਜਿਹੜੀਆਂ ਹੋਣਗੀਆਂ ਅੱਜ ਫਿਰ ਕੋਵਿਡ ਵਾਇਰਸ ਦੇ ਨਾਲ ਰਿਲੇਟਡ ਨਹੀਂ ਹੈਗੀਆਂ, ਕਿਉਂਕਿ ਹੋਰ ਬੜੀਆਂ ਖਬਰਾਂ ਵੀ ਹੁਣ ਕਾਫੀ ਆਉਣ ਲੱਗ ਪਈਆਂ ਹੈਗੀਆਂ ਨੇ। ਸੁਵੀਨਾ ਜੀ, ਹੈਡਲਾਈਨਸ ਦੇ ਸਪਾਂਸਰ, ਐਂਡ ਵਿਲ ਸਟਾਰਟ।
ਜੀ, ਹੈਡਲਾਈਨਸ ਦੇ ਮੇਨ ਸਪਾਂਸਰਸ ਨੇ ਟੀ ਜੇ ਮੱਲੀ ਜੀ, 40 plus year remax specialist naal jude TJ Malli tuhade layi 20 ton zyada nave construction opportunities leke aaye ne across the greater Toronto area. VIP preferential access de naal TJ Malli properties nu projects nu sab to pehla dekhan wale chosen few vich gine jande ne. Peer ch na faste navi property buy karan lagya VIP treatment access de layi zarur tusi call karo TJ Malli ji nu 416-315-4688 te call karke 416-315-4668. TJ Malli de naal invest karo, make money, grow wealth with TJ Malli. ਜੇਕਰ ਮਾਰਕੀਟ ਦੀਆਂ ਤੁਸੀਂ ਸੇਵਾਵਾਂ ਲੈਣੀਆਂ ਨੇ ਦੋਸਤੋ ਤਾਂ ਡਿਊਕਾ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਭੁਪਿੰਦਰ ਸਿੱਧੂ ਜੀ ਦੇ ਨਾਲ ਗੱਲਬਾਤ ਜ਼ਰੂਰ ਕਰੋ 416-270-2727 ਤੇ 416-270-2727 ਭੁਪਿੰਦਰ ਸਿੱਧੂ ਡਿਊਕਾ ਫਾਈਨੈਂਸ਼ੀਅਲ ਸਰਵਿਸਿਜ਼ ਸਕਾਰਪੋਰ ਸਿਟੀ ਕੈਬਸ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ ਟੀਡੀਸੀ ਵੀਲਸ ਟ੍ਰਾਂਸ ਐਕਸੈਸਿਬਲ ਦੇ ਨਾਲ ਹੁਣ ਸੇਡਾਨ ਕੈਬ ਦਾ ਬਹੁਤ ਵੱਡਾ ਕੰਟਰੈਕਟ ਇਹਨਾਂ ਦੀ ਚੋੜੀ ਪੈ ਚੁੱਕਿਆ ਜਿੱਥੇ ਸਿਟੀ ਕੈਬ ਜਿੱਥੇ ਸਕਾਰਪੋਰ ਸਿਟੀ ਕੈਬ ਆਪਣੇ ਐਗਜ਼ਿਸਟਿੰਗ ਮੈਂਬਰਸ ਨੂੰ ਉਹਨਾਂ ਦੀ ਬਿਹਤਰੀਨ ਪਰਫਾਰਮੈਂਸ ਲਈ ਵਧਾਈ ਦਿੰਦੇ ਨੇ ਉੱਥੇ ਹੀ ਉਹ ਤੁਹਾਨੂੰ ਟੋਰੋਨੋ ਟੈਕਸੀ ਕੈਬ ਓਨਰਸ ਨੂੰ ਖਾਸ ਤੌਰ ਤੇ ਆਪਣੀ ਟੀਮ ਦੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਨੇ ਲੌਂਗ ਟਰਮ ਸਟੇਬਲ ਬਿਜ਼ਨਸ ਹੈ ਫ੍ਰੀ ਸਰਟੀਫਾਈਡ ਟ੍ਰੇਨਿੰਗ ਫੇਅਰ ਐਂਡ ਫਰੈਂਡਲੀ ਕੰਪਨੀ ਕਲਚਰ ਸਪੋਟਸ ਬਹੁਤ ਹੀ ਲਿਮਿਟਿਡ ਨੇ ਇਸ ਲਈ ਤੁਰੰਤ ਤੁਸੀਂ ਕਾਲ ਕਰੋ ਸਕਾਰਪੋਰ ਸਿਟੀ ਕੈਬ ਨੂੰ 416-438-5100 ਤੇ ਐਕਸਟੈਂਸ਼ਨ ਇਸ 221-416 4385-100 extension 221 Scarborough City Cab. Grocery diyan zarurtaan de layi tusi pahuncho Sabzi Mandi Cash and Carry. Mississauga layi visit tusi karo 1525 Bristol Road West, Unit Number 18 Mississauga, 1098 Peter Robertson Boulevard Brampton, 8997 The Go Road Brampton, 515 Ray Lawson Boulevard Brampton. ਖੁਸ਼ਖਬਰੀ ਹੈ ਦੋਸਤੋ ਕਿ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਬਹੁਤ ਜਲਦ ਨਜ਼ਰ ਆਏਗੀ ਤੁਹਾਨੂੰ ਆਪਣੀ ਪੰਜਵੀਂ ਨਵੀਂ ਲੋਕੇਸ਼ਨ ਦੇ ਨਾਲ ਐਟ 9825 ਚਿੰਕੂਜ਼ੀ ਰੋਡ ਬ੍ਰਾਂਟਨ ਸੋ ਫੋਰ ਗਰੋਸਰੀ ਨੀਡਸ ਜ਼ਰੂਰ ਤੁਸੀਂ ਪਹੁੰਚੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਆਲ ਦੇ ਰੂਫਰ ਸਪੈਸ਼ਲਾਈਜ਼ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੂਫਿੰਗ ਦੇ ਵਿੱਚ ਫੁੱਲੀ ਇਨਸ਼ੋਰਡ ਅੰਟੈਰੀਓ ਸੇਫਟੀ ਸਰਟੀਫਾਈਡ ਐਂਡ ਟ੍ਰੇਨ ਸਟਾਫ ਦੀ ਮਦਦ ਨਾਲ ਤੁਸੀਂ ਫਲੈਟ ਰੂਫ ਸ਼ਿੰਗਲ ਰੂਫ ਦੀਆਂ ਤਸੱਲੀਬਖ ਸਰਵਿਸਿਸ ਲਈ 10 ਈਅਰਸ ਦੀ ਰਿਟਨ ਲੇਬਰ ਵਾਰੰਟੀ ਦੇ ਨਾਲ ਕਾਲ ਤੁਸੀਂ ਕਰੋ ਆਲ ਦੇ ਰੂਫਰਸ ਨੂੰ 6475050943 ਤੇ 647-505-9743 ਆਲ ਦੇ ਰੂਫਰਸ ਇੱਕ ਟਰੱਕਿੰਗ ਕੰਪਨੀ ਹੈ ਜਿਸ ਨੂੰ ਸਿੰਗਲ ਐਂਡ ਟੀਮ ਡਰਾਈਵਰਸ ਟੋਰੋਨੋ ਕੈਲੀਫੋਰਨੀਆ ਦੇ ਡਰਾਈਵ ਐਂਡ ਰਨਸ ਨੇ ਸੇਮ ਡਰੋਪ ਪਿਕਅਪ ਐਂਡ ਡਰੋਪ ਆਫ ਐਟਲੀਸਟ 3 ਸਾਲਾਂ ਦਾ ਤਜਰਬਾ ਲੋੜੀਂਦਾ ਜ਼ਿਆਦਾ ਜਾਣਕਾਰੀ ਲਈ ਕਾਲ ਤੁਸੀਂ ਕਰੋ 416-655-9788 ਤੇ 416-655-9788 ਤੇ ਅੰਟਾਰੀਓ ਵਰਚੁਅਲ ਸਕੂਲ ਜੇਕਰ ਸਾਥੀਓ ਤੁਸੀਂ ਮਿਨਿਸਟਰੀ ਇੰਸਪੈਕਟਡ ਆਨਲਾਈਨ ਹਾਈ ਸਕੂਲ ਦੀ ਭਾਲ ਦੇ ਵਿੱਚੋਂ ਜਿਹਦੇ ਨਾਲ ਜੁੜ ਤੁਸੀਂ ਘਰ ਬੈਠੇ ਹਾਈ ਸਕੂਲ ਡਿਪਲੋਮਾ ਅਰਨ ਕਰ ਸਕਦੇ ਹੋ ਤਾਂ ਅੰਟਾਰੀਓ ਵਰਚੁਅਲ ਸਕੂਲ ਨੂੰ ਬਣਾਓ ਆਪਣੀ ਪੜ੍ਹਾਈ ਦੇ ਵਿੱਚ ਆਪਣਾ ਸਾਥੀ ਵਧੇਰੇ ਜਾਣਕਾਰੀ ਲਈ ਲੌਗ ਆਨ ਟੂ ਵਰਚੁਅਲ ਸਕੂਲ ਡੋਟ ਸੀ ਏ ਜਾਂ ਫਿਰ ਕਾਲ ਕਰੋ 416-907-4899 ਤੇ 416-907-4899 ਤੇ ਅੰਟਾਰੀਓ ਵਰਚੁਅਲ ਸਕੂਲ ਮੁਬਾਰਕ ਜੀ ਦਾ ਨੰਬਰ ਵਾਇਰਲੈਸ ਲੈਣ ਤੋਂ 905-840-4567 ਜ਼ਰੂਰ ਤੁਸੀਂ ਕਰੋ ਗੱਲਬਾਤ ਜੇਕਰ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਤੁਸੀਂ ਨੋਟ ਨਹੀਂ ਕਰ ਸਕੇ ਜ਼ਰੂਰ ਤੁਸੀਂ ਕਾਲ ਕਰੋ 416-475-5000 Y Media Group ਦਾ ਸਾਡਾ ਨੰਬਰ 416-475-5000 ਸਾਰੀ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਮਿਲੇਗੀ ਤੇ ਜੇਕਰ ਘਰ ਦੇ ਵਿੱਚ ਬੈਠੇ ਹੋ ਚੈਨਲ ਵਾਈ ਜ਼ਰੂਰ ਲਾ ਕੇ ਦੇਖੋ ਰੁਕ ਕਰਦੇ ਹਾਂ ਹੈਡਲਾਈਨਸ ਵੱਲ ਗੱਲ ਕਰਦੇ ਹਾਂ ਯੁਧਵੀਰ ਜੀ ਦੇ ਨਾਲ ਜੀ ਯੁਧਵੀਰ ਜੀ
ਬਹੁਤ ਸ਼ੁਕਰੀਆ ਜੀ ਔਰ ਅਸੀਂ ਇੱਕ ਵਾਰ ਫਿਰ ਦੱਸਣਾ ਚਾਹਾਂਗੇ ਕਿ ਜਿੱਥੇ ਹੈਡਲਾਈਨਸ ਅਸੀਂ ਪੇਸ਼ ਕਰਨ ਜਾ ਰਹੇ ਹੈਗੇ ਤੁਹਾਡੀ ਖਿਦਮਤ ਦੇ ਵਿੱਚ ਅੱਜ ਕਾਫੀ ਸਾਰੇ ਮੁੱਦਿਆਂ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਡਿਟੇਲ ਐਨਾਲਿਸਿਸ ਵੀ ਪੇਸ਼ ਕਰੀਏ ਨਾ ਸਾਰੇ ਮੁੱਦਿਆਂ ਦੇ ਉੱਤੇ ਸੋ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਾਡੀ ਅੱਜ ਦੀ ਪਹਿਲੀ ਔਰ ਸਭ ਤੋਂ ਵੱਡੀ ਖਬਰ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂਗ ਵਾਂਗਜ਼ਾਓ ਵਾਈ ਦੀ ਚਾਈਨੀਜ਼ ਐਗਜ਼ੈਕਟਿਵ ਇਹਦੇ ਬਾਰੇ ਰੂਲਿੰਗ ਕੱਲ ਆਈ ਔਰ ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਜੋ ਰਿਐਕਸ਼ਨਸ ਹੋਈਆਂ ਨੇ ਉਹ ਅਸੀਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਰੂਲਿੰਗ ਦੀ। ਮੈਂਗ ਵਾਂਜਾਓ ਉਹ ਚਾਈਨੀਜ਼ ਐਗਜ਼ੈਕਟਿਵ ਜਿਹਨੂੰ ਕਿ 2018 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ, ਕੱਲ ਇਹਦੇ ਬਾਰੇ ਜਿਹੜਾ ਅਦਾਲਤ ਦੇ ਵਿੱਚ ਫੈਸਲਾ ਆਉਣਾ ਸੀਗਾ। ਹਾਲਾਂਕਿ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇਹ ਹਜੇ ਇਨੀਸ਼ੀਅਲ ਪ੍ਰੋਸੀਡਿੰਗਸ ਹੈ, ਹਜੇ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਜਿੱਥੇ ਮੈਂਗਵਾਨ ਦੇ ਜਿਹੜੇ ਵਕੀਲ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਅਮੈਰੀਕਾ ਦੁਆਰਾ ਹਵਾਈ ਕੰਪਨੀ ਦੇ ਖਿਲਾਫ ਇਹ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਅਮੈਰੀਕਾ ਨਹੀਂ ਚਾਹੁੰਦਾ ਕਿ ਜਿਹੜੀਆਂ ਟੈਕਨੋਲੋਜੀਕਲ ਕੰਪਨੀਜ਼ ਨੇ ਹਵਾਈ ਔਰ ਹੋਰ ਕਈ ਬੜੇ ਟੈਕਨੀਕਲ ਜਾਇੰਟਸ ਨੇ ਉਹ ਅਮੈਰੀਕਾ ਦੇ ਵਿੱਚ ਆਉਣ, ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਅਮੈਰੀਕਾ ਰੋਕਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਮੈਂਗਵਾ ਦੇ ਲਾਇਰਸ ਦਾ ਇਹ ਵੀ ਕਹਿਣਾ ਸੀਗਾ ਕਿ ਅਮੈਰੀਕਾ ਦੀਆਂ ਜਿਹੜੀਆਂ ਇਕਨੋਮਿਕ ਸੈਂਕਸ਼ਨਸ ਨੇ ਇਹ ਇਰਾਨ ਦੇ ਖਿਲਾਫ ਲਗਾਈਆਂ ਗਈਆਂ ਨੇ। ਕੈਨੇਡਾ ਨੇ ਐਸੀਆਂ ਕੋਈ ਵੀ ਸੈਂਕਸ਼ਨਸ ਇਰਾਨ ਦੇ ਖਿਲਾਫ ਨਹੀਂ ਲਗਾਈਆਂ ਜਿਸ ਦੇ ਕਾਰਨ ਕਿ ਇਹ ਰੂਲਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਲਾਗੂ ਨਹੀਂ ਹੁੰਦੇ। ਲੇਕਿਨ ਇਸ ਦੇ ਉਲਟ ਜੋ ਕਰਾਊਨ ਵੱਲੋਂ ਜੋ ਦਲੀਲ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਫਰੌਡ ਦਾ ਹੈ ਔਰ ਜੇ ਕੋਈ ਫਰੌਡ ਅਮੈਰੀਕਾ ਦੇ ਵਿੱਚ ਕਰਦਾ ਹੈ ਤੇ ਕੈਨੇਡਾ ਦੇ ਵਿੱਚ ਵੀ ਫਰੌਡ ਦੇ ਰੂਲਸ ਜਿਹੜੇ ਨੇ ਉਹ ਸੇਮ ਨੇ, ਜਿਸ ਦੇ ਕਾਰਨ ਕਿ ਐਕਸਟ੍ਰੈਡੀਸ਼ਨ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜੱਜ ਸਾਹਿਬਾਂ ਵੱਲੋਂ ਕੱਲ ਇਜਾਜ਼ਤ ਦਿੱਤੀ ਗਈ ਕਿ ਠੀਕ ਹੈ ਇਹ ਜਿਹੜੀ ਦਲੀਲ ਹੈ ਉਹ ਸਹੀ ਹੈ ਔਰ ਜੇ ਕੋਈ ਮਾਮਲਾ ਅਮੈਰੀਕਾ ਦੇ ਵਿੱਚ ਹੈਗਾ ਤੇ ਉਹ ਮਾਮਲਾ ਕੈਨੇਡਾ ਦੇ ਵਿੱਚ ਵੀ ਹੈਗਾ ਔਰ ਐਕਸਟ੍ਰੈਡੀਸ਼ਨ ਦਾ ਜਿਹੜਾ ਮਾਮਲਾ ਹੈਗਾ ਉਸ ਉਹਨਾਂ ਦੀ ਪ੍ਰੋਸੀਡਿੰਗਸ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਜੋ ਕਿ ਇੱਕ ਵੱਡਾ ਕਰਾਰਾ ਝਟਕਾ ਸੀਗਾ ਹਵਾਈ ਲਈ, ਮੈਂਗ ਵਾਂਜਾਓ ਲਈ ਪਰਸਨਲੀ, ਪਰ ਉਹਦੇ ਨਾਲ ਨਾਲ ਚਾਈਨਾ ਐਜ਼ ਅ ਕੰਟਰੀ ਲਈ। ਯਾਦ ਰਹੇ ਕਿ ਚਾਈਨਾ ਦੀ ਫੋਰਨ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕੈਨੇਡਾ ਨੂੰ ਖੁੱਲ੍ਹ ਕੇ ਧਮਕੀ ਦਿੱਤੀ ਸੀਗੀ ਕਿ ਜੇ ਮੈਂਗ ਵਾਂਜਾਓ ਨੂੰ ਫੌਰਨ ਰਿਹਾ ਨਹੀਂ ਕੀਤਾ ਗਿਆ ਤੇ ਕੈਨੇਡਾ ਨੂੰ ਇਹਦੇ ਨਤੀਜੇ ਭੁਗਤਣ ਲਈ ਤਿਆਰ ਹੋਣਾ ਪਏਗਾ। ਯਾਦ ਰਹੇ ਕਿ ਪਹਿਲਾਂ ਹੀ ਦੋ ਕੈਨੇਡੀਅਨ ਸਿਟੀਜ਼ਨਸ ਜੋ ਕਿ ਬੜੀਆਂ ਹਾਈ ਪ੍ਰੋਫਾਈਲ ਪੋਜੀਸ਼ਨਸ ਦੇ ਉੱਤੇ ਵੀ ਰਹੇ ਨੇ ਉਹਨਾਂ ਦੋਨਾਂ ਨੂੰ ਚਾਈਨਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਚਾਈਨਾ ਹੋਰ ਕਈ ਸਾਰੀਆਂ ਧਮਕੀਆਂ ਵੀ ਕੈਨੇਡਾ ਨੂੰ ਦੇ ਰਿਹਾ ਹੈ। ਇਸ ਰੂਲਿੰਗ ਤੋਂ ਬਾਅਦ ਕੈਨੇਡਾ ਦੇ ਬਾਰੇ ਇੱਕ ਵਾਰੀ ਫਿਰ ਸਖ਼ਤ ਬਿਆਨ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ। ਰੂਲਿੰਗ ਤੋਂ ਬਾਅਦ ਚਾਈਨਾ ਨੇ ਕਿਹਾ ਹੈਗਾ ਕਿ ਜੋ ਕੁਝ ਵੀ ਅਮਰੀਕਾ ਕਰਦਾ ਹੈ ਚਾਈਨਾ ਉਹਦੇ ਵਿੱਚ ਸਾਥੀ ਬਣ ਕੇ ਉਹਦਾ ਭਾਗੀਦਾਰ ਬਣ ਕੇ ਸਭ ਕੁਝ ਕਰ ਰਿਹਾ ਹੈ। ਯਾਦ ਰਹੇ ਕਿ ਕੈਨੇਡਾ ਦੇ ਵੱਲੋਂ ਅਫੀਸ਼ੀਅਲ ਪੋਜੀਸ਼ਨ ਬੜੀ ਸੇਮ ਰਹੀ ਹੈ। ਕੈਨੇਡਾ ਦਾ ਇਹ ਕਹਿਣਾ ਹੈਗਾ ਕਿ ਸਾਡੇ ਇੱਥੇ ਜਿਹੜਾ ਕਾਨੂੰਨੀ ਪ੍ਰਤੀਕਿਰਿਆ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਦਖਲਅੰਦਾਜ਼ੀ ਨਹੀਂ ਹੁੰਦੀ। ਆਖਿਰਕਾਰ ਚਾਈਨਾ ਕਿਆ ਕੈਨੇਡਾ ਦੇ ਖਿਲਾਫ ਕੋਈ ਜਵਾਬੀ ਕਾਰਵਾਈ ਕਰ ਸਕਦਾ ਹੈ, ਕੀ ਜਵਾਬੀ ਕਾਰਵਾਈ ਹੋਏਗੀ, ਇਹਦੇ ਬਾਰੇ ਅਨਾਲਿਸਿਸ ਅੱਗੇ ਚੱਲ ਕੇ ਪੇਸ਼ ਕਰਾਂਗੇ। ਅਮਰੀਕਾ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈਗਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੈਨੇਡਾ ਦੇ ਵਿੱਚ ਜੋ ਕਾਨੂੰਨੀ ਕਾਰਵਾਈ ਬਣਦੀ ਹੈਗੀ ਹੈ ਇਸ ਐਗਜ਼ੈਕਟਿਵ ਦੇ ਖਿਲਾਫ, ਅਮਰੀਕਾ ਨੇ ਕਿਹਾ ਹੈ ਕਿ ਉਹ ਕੀਤੀ ਜਾ ਰਹੀ ਹੈ। ਅਮਰੀਕਾ ਕਹਿ ਰਿਹਾ ਕਿ ਸਾਨੂੰ ਹੁਣ ਇਸ ਗੱਲ ਦੀ ਉਡੀਕ ਹੋਏਗੀ ਕਿ ਜਲਦੀ ਤੋਂ ਜਲਦੀ ਐਕਸਟ੍ਰੈਡੀਸ਼ਨ ਪ੍ਰੋਸੈਸ ਪੂਰਾ ਕਰਕੇ ਇਸ ਐਗਜ਼ੈਕਟਿਵ ਨੂੰ ਅਮਰੀਕਾ ਦੇ ਖਿਲਾਫ ਅਮਰੀਕਾ ਦੇ ਹਵਾਲੇ ਕੀਤਾ ਜਾਏ ਤਾਂ ਕਿ ਮੈਂਗ ਦੇ ਖਿਲਾਫ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਲਾਗੂ ਕੀਤੀ ਜਾ ਸਕੇ। ਤੁਹਾਡੇ ਲਈ ਅੱਗੇ ਚੱਲ ਕੇ ਪੇਸ਼ ਕਰਾਂਗੇ ਕਿ ਆਖਿਰਕਾਰ ਇਸ ਸਾਰੀ ਕਾਰਵਾਈ ਦੇ ਨਾਲ ਚਾਈਨਾ ਕੈਨੇਡਾ ਦੇ ਰਿਲੇਸ਼ਨਸ਼ਿਪ ਜੋ ਪਹਿਲਾਂ ਹੀ ਥੋੜੇ ਜਿਹੇ ਵਧੀਆ ਨਹੀਂ ਹੈਗੇ ਇਹਦੇ ਨਾਲ ਚਾਈਨਾ ਔਰ ਕੈਨੇਡਾ ਦੇ ਰਿਲੇਸ਼ਨਸ਼ਿਪ ਕਿੰਨੇ ਖਰਾਬ ਹੋ ਸਕਦੇ ਨੇ। ਇਸ ਤੋਂ ਬਾਅਦ ਸਾਡੀ ਦੂਸਰੀ ਵੱਡੀ ਖਬਰ ਵਾਸਤੇ ਅਸੀਂ ਸਿੱਧਾ ਅਮਰੀਕਾ ਵੱਲ ਰੁੱਖ ਕਰ ਰਹੇ ਹੈਗੇ ਹਾਂ ਜਿੱਥੇ ਕਿ ਜਾਰਜ ਫਲੋਇਡ ਉਹ ਸ਼ਖਸ ਜਿਸਦੀ ਕਿ ਵੀਡੀਓ ਬਾਹਰ ਆਉਣ ਤੋਂ ਬਾਅਦ ਪਤਾ ਲੱਗਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਚਾਰ ਪੁਲਿਸ ਅਫਸਰਸ ਨੇ ਜਦੋਂ ਗ੍ਰਿਫਤਾਰ ਕੀਤਾ ਜਾਰਜ ਫਲੋਇਡ ਨੂੰ ਉਹਨਾਂ ਦੇ ਵਿੱਚੋਂ ਇੱਕ ਪੁਲਿਸ ਅਫਸਰ ਨੇ ਗਲਤ ਤਰੀਕੇ ਦੇ ਨਾਲ ਟ੍ਰੀਟ ਕੀਤਾ ਔਰ ਆਪਣੇ ਗਰਦਨ ਦੇ ਉੱਤੇ ਭਾਰ ਪਾਉਣ ਦੇ ਨਾਲ ਇਸ ਸ਼ਖਸ ਦੀ ਜਾਨ ਚਲੀ ਗਈ। ਜਾਰਜ ਫਲੋਇਡ ਦੇ ਭਰਾ ਉਹਦੇ ਪਰਿਵਾਰ ਦੇ ਮੈਂਬਰਸ ਜਿੱਥੇ ਇਨਸਾਫ ਦੀ ਮੰਗ ਕਰ ਰਹੇ ਨੇ, ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਵੀ ਕੱਲ੍ਹ ਕਿਹਾ ਹੈਗਾ ਕਿ ਬਿਲਕੁਲ ਜਸਟਿਸ ਸਰਵ ਹੋਏਗਾ, ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਆ। ਲੇਕਿਨ ਪਿਛਲੇ 24 ਘੰਟਿਆਂ ਦੇ ਦਰਮਿਆਨ ਔਰ ਅੱਜ ਵੀ ਲਗਾਤਾਰ ਪ੍ਰੋਟੈਸਟ ਜਿਹੜੇ ਨੇ ਜਾਰੀ ਨੇ ਜਿਹਦੇ ਵਿੱਚ ਕਿ ਇਹਨਾਂ ਪ੍ਰੋਟੈਸਟ ਇੰਨੇ ਜ਼ਿਆਦਾ ਭੜਕ ਗਏ ਨੇ, ਇੱਕ ਜਣੇ ਦੀ ਜਾਨ ਚਲੀ ਗਈ ਹੈ, ਕਈ ਤਰ੍ਹਾਂ ਦੀਆਂ ਗੱਡੀਆਂ ਔਰ ਕਈ ਤਰ੍ਹਾਂ ਦੇ ਜਿਹੜੇ ਸਟੋਰਸ ਨੇ ਉਹ ਤਬਾਹ ਕਰ ਦਿੱਤੇ ਗਏ ਨੇ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਿਆਂ ਕਿ ਹੁਣ ਤੇ ਜਿਹੜੇ ਮੇਅਰ ਨੇ ਉਹਨਾਂ ਨੇ ਵੀ ਮਿਨੋਪਲਿਸ ਦੇ ਉਹਨਾਂ ਨੇ ਵੀ ਕਹਿ ਦਿੱਤਾ ਹੈਗਾ ਹੈ ਕਿ ਮਰਡਰ ਦੇ ਜਿਹੜੇ ਚਾਰਜਿਸ ਨੇ ਉਹ ਲਗਾਏ ਜਾਣੇ ਚਾਹੀਦੇ ਨੇ। ਯਾਦ ਰਹੇ ਕਿ ਜਾਰਜ ਫਲੋਇਡ ਦੀ ਜਿਹੜੀ ਫੈਮਿਲੀ ਹੈ ਉਹ ਪਹਿਲਾਂ ਹੀ ਇਹਨਾਂ ਚਾਰ ਪੁਲਿਸ ਅਫਸਰ ਦੇ ਖਿਲਾਫ ਮਰਡਰ ਦੇ ਜਿਹੜੇ ਚਾਰਜਿਸ ਨੇ ਉਹਦੀ ਮੰਗ ਕਰ ਰਹੀ ਹੈ। ਵੱਡੀ ਖਬਰ ਵਾਸਤੇ ਅੱਜ ਅਸੀਂ ਸਿੱਧਾ ਹਾਂਗਕਾਂਗ ਵੱਲ ਰੁੱਖ ਕਰ ਰਹੇ ਹਾਂ ਜਿੱਥੇ ਕਿ ਹਾਂਗਕਾਂਗ ਦੇ ਵਿੱਚ ਚਾਈਨਾ ਨੇ ਆਪਣਾ ਨਵਾਂ ਸਿਕਿਉਰਿਟੀ ਕਾਨੂੰਨ ਚਾਈਨੀਜ਼ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ, ਲੇਕਿਨ ਇਹਦਾ ਅਸਰ ਨਾ ਸਿਰਫ ਹਾਂਗਕਾਂਗ ਬਲਕਿ ਦੁਨੀਆ ਭਰ ਦੇ ਵਿੱਚ ਹੋਏਗਾ। ਕਾਰਨ ਬੜਾ ਸਾਫ਼ ਹੈ ਕਿ 1997 ਦੇ ਵਿੱਚ ਜਦੋਂ ਹਾਂਗਕਾਂਗ ਨੂੰ ਚਾਈਨਾ ਨੇ ਆਪਣੇ ਕਬਜ਼ੇ ਵਿੱਚ ਲਿਆ ਸੀਗਾ ਉਸ ਵੇਲੇ ਇੱਕ ਕਲੌਜ਼ ਸੀਗਾ ਜਿਹਦੇ ਤਹਿਤ ਕਿ ਇਹ ਦੱਸਿਆ ਜਾ ਰਿਹਾ ਸੀਗਾ ਕਿ ਜਿਹੜਾ ਹਾਂਗਕਾਂਗ ਹੈਗਾ ਉਹ ਆਪਣੇ ਕਈ ਸਾਰੇ ਕਾਨੂੰਨ ਜਿਹੜੇ ਉਹ ਲਾਗੂ ਕਰ ਸਕਦਾ ਹੈਗਾ ਜਿਹੜੇ ਕਿ ਮੇਨਲੈਂਡ ਚਾਈਨਾ ਦੇ ਵਿੱਚ ਵੀ ਲਾਗੂ ਨਹੀਂ ਹੁੰਦੇ। ਚਾਈਨਾ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਉਸ ਕਲੋਜ਼ ਨੂੰ ਖਤਮ ਕਰ ਦਿੱਤਾ ਜਾਏ ਜਿਹਦੇ ਜ਼ਰੀਏ ਕਿ ਡੈਮੋਕ੍ਰੇਸੀ ਦੀ ਮੰਗ ਜਾਂ ਹੋਰ ਕੋਈ ਮੰਗਾਂ ਜਾਂ ਪ੍ਰੋਟੈਸਟਰ ਜਿਹੜੇ ਨੇ ਚਾਈਨਾ ਦੇ ਖਿਲਾਫ ਗੱਲ ਕਰ ਸਕਣ। 1997 ਤੋਂ ਬਾਅਦ ਵੱਡੇ ਪੈਮਾਨੇ ਦੇ ਉੱਤੇ 2003 ਦੇ ਵਿੱਚ ਇਸ ਕਾਨੂੰਨ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਪ੍ਰੋਟੈਸਟ ਬਹੁਤ ਤੇਜ਼ ਹੋਏ ਹਾਂਗਕਾਂਗ ਦੇ ਵਿੱਚ ਜਿਹਦੇ ਕਾਰਨ ਕਿ ਚਾਈਨਾ 2003 ਦੇ ਵਿੱਚ ਪਿੱਛੇ ਹਟ ਗਿਆ ਸੀਗਾ। ਉਸ ਤੋਂ ਬਾਅਦ ਵਾਰ ਵਾਰ ਚਾਈਨਾ ਦੀ ਕੋਸ਼ਿਸ਼ ਜਾਰੀ ਹੈ ਔਰ ਹੁਣ ਵੀ ਪ੍ਰੋਟੈਸਟ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ, ਲੇਕਿਨ ਪਿਛਲੇ 24 ਘੰਟਿਆਂ ਦੇ ਦਰਮਿਆਨ ਜਿੱਥੇ 400 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ, ਹਾਂਗਕਾਂਗ ਦੇ ਵਿੱਚ ਵੱਡੇ ਪੈਮਾਨੇ 'ਤੇ ਪ੍ਰੋਟੈਸਟ ਜਾਰੀ ਨੇ, ਲੇਕਿਨ ਚਾਈਨਾ ਨੇ ਪਿਛਲੇ 24 ਘੰਟਿਆਂ ਦੇ ਵਿੱਚ ਚਾਈਨੀਜ਼ ਅਥਾਰਟੀਜ਼ ਨੇ ਇਹਨੂੰ ਪਾਸ ਕਰ ਦਿੱਤਾ। ਇਸ ਨਵੇਂ ਕਾਨੂੰਨ ਦੇ ਤਹਿਤ ਚਾਈਨਾ ਦੀ ਗ੍ਰਿਫਤ ਹਾਂਗਕਾਂਗ 'ਤੇ ਹੋਰ ਜ਼ਿਆਦਾ ਮਜ਼ਬੂਤ ਹੋ ਜਾਏਗੀ। ਹਾਂਗਕਾਂਗ ਕਿਆ ਇੱਕ ਬਿਜ਼ਨਸ ਹੱਬ ਇਸ ਤੋਂ ਬਾਅਦ ਰਹੇਗਾ, ਇਹਦੇ ਉੱਤੇ ਵੱਡੇ ਸਵਾਲ ਬਰਕਰਾਰ ਨੇ। ਯਾਦ ਰਹੇ ਕੈਨੇਡਾ, ਅਮਰੀਕਾ ਔਰ ਹੋਰ ਕਈ ਕੰਟਰੀਜ਼ ਨੇ ਚਾਈਨਾ ਨੂੰ ਐਸਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ, ਲੇਕਿਨ ਚਾਈਨਾ ਨੇ ਆਪਣੇ ਹਿਸਾਬ ਨਾਲ ਇਹ ਕਰ ਲਿਆ। ਪੂਰਾ ਡਿਟੇਲ ਅਨਾਲਿਸਿਸ ਇਹਦੇ ਉੱਤੇ ਕੀ ਹੋਏਗਾ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਔਰ ਸਾਡੀਆਂ ਪਹਿਲੀਆਂ ਤਿੰਨ ਖਬਰਾਂ ਅੱਜ ਕੋਵਿਡ-19 ਨਾਲ ਲੇਟੈਸਟ ਨਹੀਂ ਸੀਗੀਆਂ, ਲੇਕਿਨ ਚੌਥੀ ਖਬਰ ਔਰ ਪੂਰੀ ਡਿਟੇਲ ਰਿਪੋਰਟ ਹੁਣ ਅਸੀਂ ਤੁਹਾਡੇ ਲਈ ਕੁਛ ਕੋਵਿਡ-19 ਦੀ ਪੇਸ਼ ਕਰ ਰਹੇ ਹਾਂ। ਕੋਵਿਡ-19 ਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਰਚੁਅਲ ਕਾਨਫਰੰਸ ਜਿਹੜੀ ਹੋਸਟ ਕਰ ਰਹੇ ਨੇ ਯੂਨਾਈਟਿਡ ਨੇਸ਼ਨਸ ਦੇ ਨਾਲ ਮਿਲ ਕੇ, ਜਿਹੜੀ ਵਰਚੁਅਲ ਕਾਨਫਰੰਸ ਹੋਏਗੀ ਉਹਨੂੰ ਜੋ ਕੈਨੇਡਾ ਕੋ ਹੋਸਟ ਕਰ ਰਿਹਾ, ਉਹਦੇ ਤਹਿਤ ਦੁਨੀਆ ਭਰ ਦੇ ਵਿੱਚ ਇਕਨੋਮਿਕ ਰਿਕਵਰੀ ਕਿਸ ਤਰ੍ਹਾਂ ਲੈ ਕੇ ਆਉਣੀ ਹੈ ਉਹਦੇ ਬਾਰੇ ਪਲੈਨਿੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਦੇ ਵਿੱਚ ਬਿਆਨ ਦਿੱਤਾ ਸੀਗਾ ਕਿ ਸਾਰੀਆਂ ਕੰਟਰੀਜ਼ ਨੂੰ ਹੁਣ ਮਿਲ ਕੇ ਇਕਨੋਮਿਕ ਰਿਕਵਰੀ ਵਾਸਤੇ ਕੰਮ ਕਰਨਾ ਪਏਗਾ। ਵਿੱਚ ਹੁਣ ਇੱਕ ਸਰਕਾਰ ਨੇ ਐਲਾਨ ਕਰ ਦਿੱਤਾ ਹੈਗਾ ਕਿ 5 ਜਿਹੜੇ ਲੌਂਗ ਟਰਮ ਹੋਮਸ ਨੇ ਉਹਨਾਂ ਨੂੰ ਓਨਟੈਰੀਓ ਸਰਕਾਰ ਆਪਣੇ ਆਪ ਹੁਣ ਚਲਾਏਗੀ। ਯਾਦ ਰਹੇ ਕਿ ਇਹਨਾਂ ਦੇ ਵਿੱਚੋਂ ਉਹ ਲੌਂਗ ਟਰਮ ਹੋਮਸ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਬਾਰੇ ਹੁਣੇ ਮਿਲਟਰੀ ਨੇ ਇੱਕ ਬੜੀ ਹੀ ਖੌਫਨਾਕ ਜਿਹੜੀ ਰਿਪੋਰਟ ਹੈ ਉਹ ਜਾਰੀ ਕੀਤੀ ਸੀਗੀ। ਅਸੀਂ ਹੁਣ ਤੁਹਾਡੇ ਨਾਲ ਕੁਛ ਜਿਹੜੇ ਨੰਬਰਸ ਨੇ ਉਹ ਵੀ ਜ਼ਰੂਰ ਸਾਂਝੇ ਕਰ ਦਈਏ ਕਿ ਜੇ ਅਸੀਂ ਨੰਬਰਸ ਵੱਲ ਗੌਰ ਕਰੀਏ ਤੇ ਕੈਨੇਡਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੰਬਰ ਜਿਹੜੇ ਨੇ ਉਹ ਕਿੱਥੇ ਖੜੇ ਨੇ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰਾਂਗੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਟੋਟਲ ਕੇਸਿਸ ਜਿਹੜੇ ਨੇ 5.8 million ਹੈ, ਉਹਦੇ ਵਿੱਚੋਂ 2.5 million ਰਿਕਵਰ ਕਰ ਚੁੱਕੇ ਨੇ। ਦੁਨੀਆ ਭਰ ਦੇ ਵਿੱਚ 358,000 ਤੋਂ ਜ਼ਿਆਦਾ ਡੈਥ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਨੇ। ਕੈਨੇਡਾ ਦੇ ਵਿੱਚ ਕੇਸਿਸ 87,500 ਦੱਸੇ ਜਾ ਰਹੇ ਨੇ, 87,500 ਪਲੱਸ ਕੇਸਿਸ ਨੇ ਕੈਨੇਡਾ ਦੇ ਵਿੱਚ ਟੋਟਲ ਕੇਸਿਸ, ਔਰ ਜੇ ਟੋਟਲ ਜਿਹੜੇ ਰਿਕਵਰ ਹੋ ਗਏ ਨੇ ਇਹਦੇ ਵਿੱਚੋਂ ਉਹ 46,000 ਨੇ, 46,000 ਹੈਵ ਕੰਪਲੀਟਲੀ ਰਿਕਵਰਡ। ਡੈਥ ਦੀ ਜੇ ਅਸੀਂ ਗੱਲ ਕਰੀਏ ਤਾਂ ਤਕਰੀਬਨ 6,065 ਡੈਥ, 6,765 ਡੈਥ ਜਿਹੜੀਆਂ ਨੇ ਉਹ ਰਿਕਾਰਡ ਹੋ ਚੁੱਕੀਆਂ ਨੇ। ਔਰ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਇੱਥੇ ਲੋਕਲ ਟੋਰੋਂਟੋ ਏਰੀਆ ਦੇ ਵਿੱਚ। ਟੋਰੋਂਟੋ ਏਰੀਆ ਦੇ ਵਿੱਚ ਟੋਟਲ 10,525 ਕੇਸਿਸ ਨੇ, ਜਿਹਦੇ ਵਿੱਚੋਂ ਕਿ 7,814 ਕੇਸਿਸ ਜਿਹੜੇ ਨੇ ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ। ਆਊਟ ਆਫ ਦ 10,525 ਕੇਸਿਸ 7,800 ਪਲੱਸ ਕੇਸਿਸ ਹੈ ਫੁੱਲੀ ਰਿਕਵਰਡ। ਟੋਰੋਂਟੋ ਏਰੀਆ ਦੇ ਵਿੱਚ 780 ਡੈਥਸ ਅਜੇ ਤੱਕ ਰਿਪੋਰਟ ਹੋਈਆਂ ਨੇ। ਬ੍ਰੈਂਪਟਨ ਦੀ ਜੇ ਗੱਲ ਕਰੀਏ ਜਿੱਥੇ ਬ੍ਰੈਂਪਟਨ ਹੋਣ ਦੇ ਵਿੱਚ ਕੇਸਿਸ ਬੜੀ ਤੇਜ਼ੀ ਨਾਲ ਵੱਧ ਰਹੇ ਨੇ, ਔਰ ਬ੍ਰੈਂਪਟਨ ਹੁਣ ਮਿਸੇ ਸਾਗਾ ਨੂੰ ਵੀ ਬੜੀ ਤੇਜ਼ੀ ਨਾਲ ਪਿੱਛੇ ਛੱਡ ਰਿਹਾ। ਬ੍ਰੈਂਪਟਨ ਦੇ ਵਿੱਚ ਟੋਟਲ 2,142 ਕੇਸਿਸ ਰਿਪੋਰਟ ਹੋਏ ਨੇ, ਜਿਹਦੇ ਵਿੱਚੋਂ ਕਿ 1,510 ਪੂਰੀ ਤਰ੍ਹਾਂ ਰਿਕਵਰ ਹੋ ਚੁੱਕੇ ਨੇ। 71 ਡੈਥਸ ਜਿਹੜੀਆਂ ਨੇ ਬ੍ਰੈਂਪਟਨ 'ਚ ਹੋਈਆਂ ਨੇ। ਮਿਸੀਸਾਗਾ ਦੇ ਵਿੱਚ 2,056 ਕੇਸਿਸ ਨੇ, 1,497 ਪੂਰੀ ਤਰ੍ਹਾਂ ਰਿਕਵਰ ਹੋ ਗਏ ਨੇ, 198 ਡੈਥਸ ਜਿਹੜੀਆਂ ਨੇ ਉਹ ਮਿਸੀਸਾਗਾ ਦੇ ਵਿੱਚ ਰਿਕਾਰਡ ਹੋਈਆਂ ਨੇ। ਔਰ ਜੇ ਅਸੀਂ ਹੁਣ ਸਾਊਥ ਏਸ਼ੀਅਨ ਰੀਜਨ ਦੀ ਵੀ ਗੱਲ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਓਵਰਆਲ ਕੰਟਰੀ ਵਾਈਜ਼ ਗੱਲ ਕਰ ਲਈਏ। ਅਮਰੀਕਾ ਹਜੇ ਵੀ ਸਭ ਤੋਂ ਜ਼ਿਆਦਾ ਜੇ ਅਸੀਂ ਕੇਸਿਸ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਹੀ ਹੈਗੇ ਨੇ, ਹਾਲਾਂਕਿ ਕੁਛ ਜਿਹੜੀ ਤਾਦਾਦ ਹੈ ਉਹ ਤੇਜ਼ੀ ਦੇ ਨਾਲ ਘਟਦੀ ਨਜ਼ਰ ਆ ਰਹੀ ਹੈ। 1.7 million ਕੇਸਿਸ ਜਿਹੜੇ ਨੇ ਉਹ ਅਮਰੀਕਾ 'ਚ ਹੈਗੇ ਨੇ। ਬ੍ਰਾਜ਼ੀਲ ਦੇ ਵਿੱਚ ਆਂਕੜਾ 4,00,000 ਪਾਰ ਕਰ ਚੁੱਕਾ ਹੈ, ਬ੍ਰਾਜ਼ੀਲ ਦੇ ਵਿੱਚ 4,14,000 ਕੇਸਿਸ ਨੇ। ਰਸ਼ੀਆ ਦੇ ਵਿੱਚ 3,80,000 ਦਾ ਆਂਕੜਾ ਪਾਰ ਕਰ ਗਿਆ, ਸਪੇਨ 2,80,000 ਪਲੱਸ, ਇੰਗਲੈਂਡ 2,60,000 ਪਲੱਸ, ਇਟਲੀ 2,31,000 ਪਲੱਸ ਕੇਸਿਸ ਜਿਹੜੇ ਨੇ ਉਹ ਨਜ਼ਰ ਆਏ ਨੇ। ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ 1,65,000 ਕੇਸਿਸ ਤੋਂ ਜ਼ਿਆਦਾ ਹੋ ਗਏ ਨੇ, ਔਰ ਜੇ ਅਸੀਂ ਪਿਛਲੇ ਸਿਰਫ 24 ਘੰਟਿਆਂ ਦੀ ਗੱਲ ਕਰੀਏ ਤਾਂ 6,000 ਤੋਂ ਜ਼ਿਆਦਾ ਨਵੇਂ ਕੇਸਿਸ ਇੰਡੀਆ ਦੇ ਵਿੱਚ ਆਏ ਨੇ। ਟੋਟਲ 60,000 ਕੇਸਿਸ ਜਿਹੜੇ ਨੇ ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ ਇੰਡੀਆ ਦੇ ਵਿੱਚ। ਪਿਛਲੇ 24 ਘੰਟਿਆਂ ਦੇ ਦਰਮਿਆਨ 190 ਡੈਥਸ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਰਿਕਾਰਡ ਹੋਈਆਂ ਨੇ। ਔਰ ਹੁਣ ਅਸੀਂ ਤੁਹਾਡੇ ਲਈ ਪਾਕਿਸਤਾਨ ਦੇ ਨੰਬਰ ਜਿਹੜੇ ਨੇ ਉਹ ਸਾਂਝੇ ਕਰ ਰਹੇ ਹੈਗੇ ਆ। ਪਾਕਿਸਤਾਨ ਦੇ ਵਿੱਚ ਵੀ ਜਿਹੜਾ ਕੋਰੋਨਾ ਵਾਇਰਸ ਦੇ ਕੁਝ ਨਵੇਂ ਕੇਸਿਸ ਜਿਹੜੇ ਨੇ ਉਹ ਤੇਜ਼ੀ ਦੇ ਨਾਲ ਵੱਧਦੇ ਨਜ਼ਰ ਆ ਰਹੇ ਨੇ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਅਸੀਂ ਕੋਸ਼ਿਸ਼ਾਂ ਕਰ ਰਹੇ ਹੈਗੇ ਹਾਂ, ਲੇਕਿਨ ਕਈ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਆ ਰਹੀਆਂ ਨੇ। ਕਨਫਰਮਡ ਕੇਸਿਸ ਇਸ ਵੇਲੇ 62,689, 1,283 ਡੈਥਸ, 1,283 ਡੈਥਸ ਦੀ ਗੱਲ ਹੈ। ਟੋਟਲ 20,000 ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ। ਭਾਰਤ ਦੇ ਸੁਪਰੀਮ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਕਿ ਜੋ ਵੀ ਮਾਈਗ੍ਰੈਂਟ ਵਰਕਰਸ ਨੇ ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ, ਉਹਨਾਂ ਨੂੰ ਘਰ ਵਾਪਸ ਜਾਣ ਦਾ ਪ੍ਰਬੰਧ ਪੂਰੀ ਤਰ੍ਹਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਸੁਪਰੀਮ ਕੋਰਟ ਦੇ ਇਹਨਾਂ ਆਰਡਰਸ ਦੇ ਉੱਤੇ ਇਹ ਵੀ ਹੁਕਮ ਜਾਰੀ ਕੀਤੇ ਗਏ ਨੇ ਕਿ ਫੌਰਨ ਸਰਕਾਰ ਨੂੰ ਜਿਹੜਾ ਉਹ ਕੰਮ ਕਰਨਾ ਚਾਹੀਦਾ, ਕਿਸੇ ਵੀ ਤਰ੍ਹਾਂ ਦਾ ਕਿਰਾਇਆ ਜੇ ਮਾਈਗ੍ਰੈਂਟ ਲੇਬਰ ਘਰ ਜਾ ਰਹੀ ਹੈ ਤਾਂ ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਨੇ ਕਿਹਾ ਹੈਗਾ ਕਿ ਡੋਨਲਡ ਟਰੰਪ ਨੇ ਹਾਲਾਂਕਿ ਮੀਡੀਏਸ਼ਨ ਦੀ ਆਫਰ ਜ਼ਰੂਰ ਕੀਤੀ ਸੀ ਚਾਈਨਾ ਦੇ ਨਾਲ, ਲੇਕਿਨ ਭਾਰਤ ਨੇ ਕਿਹਾ ਹੈ ਕਿ ਸਾਨੂੰ ਅਮਰੀਕਾ ਦੀ ਮੀਡੀਏਸ਼ਨ ਦੀ ਫਿਲਹਾਲ ਜ਼ਰੂਰਤ ਨਹੀਂ ਹੈ। ਇੰਡੀਆ ਦਾ ਕਹਿਣਾ ਹੈਗਾ ਕਿ ਬਾਰਡਰ ਦੇ ਸਾਰੇ ਇਸ਼ੂਜ਼ ਜਿਹੜੇ ਨੇ ਉਹ ਚਾਈਨਾ ਦੇ ਨਾਲ ਅਸੀਂ ਜ਼ਾਤੀ ਤੌਰ ਤੇ ਰਿਜ਼ੋਲਵ ਕਰ ਲਾਂਗੇ। ਭਾਰਤ ਨੇ ਇਹ ਵੀ ਕਿਹਾ ਹੈਗਾ ਕਿ ਚਾਈਨਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਉਮੀਦ ਜਤਾਈ ਹੈ ਭਾਰਤ ਨੇ ਕਿ ਇਸ ਸਾਰੇ ਇਸ਼ੂ ਨੂੰ ਜਲਦੀ ਹੀ ਰਿਜ਼ੋਲਵ ਕਰ ਲਿਆ ਜਾਏਗਾ। ਯਾਦ ਰਹੇ ਕਿ ਕੱਲ ਚਾਈਨਾ ਨੇ ਵੀ ਇਹੀ ਗੱਲ ਕਹੀ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਅੰਬੈਸਡਰ ਔਰ ਹੋਰ ਬਾਕੀ ਸਾਰੇ ਰਿਪ੍ਰੈਜੈਂਟੇਟਿਵਸ ਨੂੰ ਇਹ ਹਦਾਇਤਾਂ ਦੇ ਦਿੱਤੀਆਂ ਨੇ ਕਿ ਇੰਡੀਆ ਦੇ ਨਾਲ ਗੱਲਬਾਤ ਰਾਹੀਂ ਸਾਰੇ ਮਸਲੇ ਨੂੰ ਸੁਲਝਾ ਲਿਆ ਜਾਏ। ਲਈ ਇੱਕ ਨਿਊਜ਼ ਬ੍ਰੇਕ ਕੀਤੀ ਸੀਗੀ ਕਿ ਇੰਡੀਆ ਔਰ ਆਸਟ੍ਰੇਲੀਆ ਦੀ ਜਿਹੜੀ ਸੀਰੀਜ਼ ਹੈ ਉਹ ਡਿਸੰਬਰ ਔਰ ਜਨਵਰੀ ਦੇ ਵਿੱਚ ਹੋਏਗੀ ਔਰ ਉਹਦੇ ਮੁਤਾਬਿਕ ਹੀ ਜਿਹੜੀ ਸੀਰੀਜ਼ ਹੈਗੀ ਹੈ ਉਹ ਅਨਾਊਂਸ ਕਰ ਦਿੱਤੀ ਗਈ ਹੈ ਔਰ ਇੰਡੀਆ ਔਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਇਹ ਸੀਰੀਜ਼ ਹੈ ਅੱਜ ਕ੍ਰਿਕਟ ਆਸਟ੍ਰੇਲੀਆ ਨੇ ਵੀ ਇਹਨੂੰ ਕਨਫਰਮ ਕਰ ਦਿੱਤਾ ਹੈ। ਸੋ ਕ੍ਰਿਕਟ ਪ੍ਰੇਮੀਆਂ ਲਈ ਇਹ ਵੱਡੀ ਖੁਸ਼ਖਬਰੀ ਜੋ ਅਸੀਂ ਕੱਲ੍ਹ ਸਾਂਝੀ ਕੀਤੀ ਸੀ, ਅੱਜ ਕ੍ਰਿਕਟ ਆਸਟ੍ਰੇਲੀਆ ਨੇ ਇਹਦਾ ਡਿਟੇਲਡ ਸਕੈਜੂਲ ਜਿਹੜਾ ਉਹ ਵੀ ਸਾਂਝਾ ਕਰ ਦਿੱਤਾ ਹੈ। ਸੋ ਡਿਟੇਲ ਸਕੈਜੂਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਇੰਡੀਆ ਔਰ ਆਸਟ੍ਰੇਲੀਆ ਦੇ ਵਿੱਚ ਜਿਹੜੇ T20 ਸੀਰੀਜ਼ ਖੇਲੀ ਜਾਏਗੀ, ਉਸ ਤੋਂ ਬਾਅਦ ਟੈਸਟ ਸੀਰੀਜ਼ ਜਿਹੜੀ ਹੈ ਉਹ ਖੇਲੀ ਜਾਏਗੀ। ਜਿਹੜੀ T20 ਸੀਰੀਜ਼ ਹੈਗੀ ਹੈ ਉਹ 11 ਅਕਤੂਬਰ ਨੂੰ ਹੋਏਗੀ। ਸੋ 11, 14 ਔਰ 17 ਅਕਤੂਬਰ ਨੂੰ T20 ਮੈਚਿਸ ਹੋਣਗੇ ਜੋ ਕਿ ਗਾਬਾ ਔਰ ਉਸ ਤੋਂ ਬਾਅਦ ਐਡਲੇਡ ਦੇ ਵਿੱਚ ਹੋਣਗੇ। ਜਿਹੜੀ ਟੈਸਟ ਸੀਰੀਜ਼ ਹੈ ਪਹਿਲਾ ਟੈਸਟ ਮੈਚ ਬ੍ਰਿਸਬੇਨ ਗਾਬਾ ਦੀ ਗਰਾਊਂਡ ਦੇ ਵਿੱਚ ਹੋਏਗਾ ਜੋ ਕਿ 3 ਤੋਂ ਲੈ ਕੇ 7 ਦਸੰਬਰ ਨੂੰ ਹੋਏਗਾ। ਦੂਸਰਾ ਟੈਸਟ ਮੈਚ ਐਡਲੇਡ ਓਵਲ ਦੇ ਵਿੱਚ ਜੋ ਕਿ ਡੇ ਐਂਡ ਨਾਈਟ ਟੈਸਟ ਮੈਚ ਹੋਏਗਾ, ਪਿੰਕ ਬਾਲ ਦੇ ਨਾਲ ਖੇਲਿਆ ਜਾਏਗਾ ਜੋ ਕਿ 11 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਹੋਏਗਾ। ਉਸ ਤੋਂ ਬਾਅਦ ਰਿਵਾਇਤ ਦੇ ਤੌਰ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਮੈਲਬੋਰਨ ਦੇ ਵਿੱਚ ਬਾਕਸਿੰਗ ਦੇ ਟੈਸਟ ਮੈਚ ਖੇਲਿਆ ਜਾਏਗਾ ਜੋ ਕਿ ਬਾਕਸਿੰਗ ਦੇ ਟੈਸਟ ਮੈਚ ਹੋਏਗਾ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ। ਚੌਥਾ ਔਰ ਆਖਰੀ ਟੈਸਟ ਮੈਚ ਜਿਹੜਾ ਹੋਏਗਾ ਉਹ 3 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਸਿਡਨੀ ਕ੍ਰਿਕਟ ਗਰਾਊਂਡ 'ਚ ਹੋਏਗਾ। ਇਸ ਤੋਂ ਬਾਅਦ ਵਨਡੇ ਸੀਰੀਜ਼ ਖੇਲੀ ਜਾਏਗੀ ਜਿਹਦੇ ਵਿੱਚ ਕਿ 3 ਵਨਡੇਜ਼ ਜਿਹੜੇ ਨੇ ਉਹ ਵੀ ਨੇ। ਇਸ ਤੋਂ ਇਲਾਵਾ ਵੁਮੈਨ ODI ਸੀਰੀਜ਼ ਜਿਹੜੀ ਹੈ ਉਹ ਵੀ ਖੇਲਣ ਦਾ ਐਲਾਨ ਕੀਤਾ ਗਿਆ ਕ੍ਰਿਕਟ ਆਸਟ੍ਰੇਲੀਆ ਵੱਲੋਂ। ਇੰਡੀਆ ਔਰ ਆਸਟ੍ਰੇਲੀਆ ਦੀ ਇਸ ਸੀਰੀਜ਼ ਦੇ ਉੱਤੇ ਡਿਟੇਲਡ ਰਿਪੋਰਟ ਅਸੀਂ ਇਸ ਵੀਕਐਂਡ ਦੇ ਉੱਤੇ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰ ਰਹੇ ਹਾਂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਕਾਫੀ ਸਾਰੀਆਂ ਹੋਰ ਖਬਰਾਂ ਵੀ ਸਾਡੇ ਕੋਲ ਮੌਜੂਦ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਚਾਈਨਾ ਕੈਨੇਡਾ ਦੇ ਖਿਲਾਫ ਧਮਕੀਆਂ ਤੇ ਦੇ ਦਿੱਤੀਆਂ ਨੇ ਚਾਈਨਾ ਨੇ, ਪਰ ਕੀ ਕੁਝ ਕਰ ਸਕਦਾ ਚਾਈਨਾ, ਪਹਿਲਾਂ ਕੀ ਕੁਝ ਹੁੰਦਾ ਰਿਹਾ ਉਹ ਜ਼ਰੂਰ ਸਾਂਝਾ ਕਰਾਂਗੇ। ਇੰਡੀਆ ਔਰ ਚਾਈਨਾ ਨੇ ਹੁਣ ਕਿਹਾ ਹੈ ਕਿ ਅਸੀਂ ਬਾਰਡਰ ਡਿਸਪਿਊਟ ਜਿਹੜਾ ਹੈ ਆਪਸ ਦੇ ਵਿੱਚ ਸੁਲਝਾ ਲੈਣਾ। ਚਾਈਨਾ ਦਾ ਬਿਆਨ ਕੱਲ੍ਹ ਆ ਗਿਆ ਸੀਗਾ, ਇੰਡੀਆ ਨੇ ਅੱਜ ਬਿਆਨ ਦੇ ਦਿੱਤਾ। ਟਰੰਪ ਸਾਹਿਬ ਨੂੰ ਕਿਹਾ ਹੈ ਕਿ ਥੈਂਕਸ ਬਟ ਨੋ ਥੈਂਕਸ, ਅਸੀਂ ਆਪਸ ਦੇ ਵਿੱਚ ਹੀ ਗੱਲਬਾਤ ਰਾਹੀਂ ਮਸਲਾ ਸੁਲਝਾ ਲਾਂਗੇ। ਕਿਉਂ ਹੋ ਰਿਹਾ ਐਸਾ ਔਰ ਤਾਇਵਾਨ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਤੇ ਅਸੀਂ ਪਹਿਲਾਂ ਦੇਖ ਹੀ ਰਹੇ ਸੀਗੇ, ਹੁਣ ਹਾਂਗਕਾਂਗ ਦਾ ਨਵਾਂ ਮਸਲਾ ਖੜਾ ਹੋ ਗਿਆ। ਸੋ ਚਾਈਨਾ ਨੂੰ ਬਹੁਤ ਸਾਰੇ ਫਰੰਟਸ ਦੇ ਉੱਤੇ ਲੜਾਈ ਲੜਨੀ ਪੈ ਰਹੀ ਹੈ। ਆਸਟ੍ਰੇਲੀਆ ਇੱਕ ਵੱਡਾ ਟ੍ਰੇਡਿੰਗ ਪਾਰਟਨਰ, ਆਸਟ੍ਰੇਲੀਆ ਦਾ ਮੇਜਰ ਟ੍ਰੇਡਿੰਗ ਪਾਰਟਨਰ ਚਾਈਨਾ, ਇਨਵੈਸਟਮੈਂਟ ਬੜੀ ਕੀਤੀ ਹੈ ਬਿਲੀਅਨਸ ਆਫ ਡਾਲਰ, ਲੇਕਿਨ ਉਹਦੇ ਬਾਵਜੂਦ ਆਸਟ੍ਰੇਲੀਆ ਲੀਡ ਕਰ ਰਿਹਾ ਕਿ ਚਾਈਨਾ ਨੂੰ ਅਕਾਊਂਟੇਬਲ ਠਹਿਰਾਇਆ ਜਾਏ। ਸੋ ਇੰਨੇ ਫਰੰਟਸ ਦੇ ਉੱਤੇ ਚਾਈਨਾ ਕਿੱਦਾਂ ਲੜਾਈ ਲੜੇਗਾ। ਔਰ ਬਹੁਤ ਦੇਰ ਦਾ ਮੈਂ ਗੱਲ ਕਰ ਰਿਹਾ ਕਿ ਇੰਡੀਆ ਇੱਕ ਸੁਨਹਿਰੀ ਮੌਕਾ ਗਵਾ ਰਿਹਾ। ਕਈ ਲੋਕ ਨਾਰਾਜ਼ ਹੋ ਜਾਂਦੇ ਨੇ ਜਦੋਂ ਮੈਂ ਕਹਿੰਦਾ ਹੈ ਕਿ ਮੋਦੀ ਸਾਹਿਬ ਬਾਕੀ ਸਭ ਨਾਲ ਤਾਂ ਪੰਗੇ ਲੈ ਲੈਂਦੇ ਆ, ਚਾਈਨਾ ਤੋਂ ਡਰਦੇ ਨੇ। ਉਹ ਕਹਿੰਦੇ ਨਹੀਂ ਜੀ ਨਹੀਂ, ਤੁਸੀਂ ਐਸੀ ਗੱਲ ਨਾ ਕਹੋ, ਮੋਦੀ ਸਾਹਿਬ ਡਰਪੋਕ ਨਹੀਂ ਹੈਗੇ। ਮੈਂ ਕਹਿੰਦਾ ਅਸੀਂ ਤਾਂ ਕਿਹਾ ਹੀ ਨਹੀਂ ਕਦੇ ਵੀ ਅਸੀਂ ਬੜੇ ਚੰਗੇ ਸ਼ਬਦ ਇਸਤੇਮਾਲ ਕਰਦੇ, ਮੈਂ ਕਹਿ ਰਿਹਾ ਕਿ ਚਾਈਨਾ ਤੋਂ ਥੋੜ੍ਹੇ ਜਿਹੇ ਡਰਦੇ ਨੇ। ਜਦੋਂ ਮੈਂ ਕਹਿੰਦਾ ਡਰਦੇ ਹਾਂ ਤਾਂ ਆਈ ਮੀਨ ਇਟ। ਐਸਾ ਮੌਕਾ ਚਾਈਨਾ ਨੂੰ ਕੋਰਨਰ ਕਰਨ ਦਾ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਨੂੰ ਦੁਬਾਰਾ ਕਦੇ ਮਿਲੇਗਾ। ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਇੱਕ ਗੋਲਡਨ ਓਪਰਚੁਨਿਟੀ ਸੀਗੀ ਜੋ ਮੈਨੂੰ ਲੱਗ ਰਿਹਾ ਕਿ ਇੰਡੀਆ ਨੇ ਲਗਭਗ ਜਿਵੇਂ ਹੁਣ ਅਨੈਲਿਸਿਸ ਕਰਾਂ ਤੇ ਵੇਸਟ ਕਰ ਦਿੱਤੀ ਹੈ। 1967 ਤੋਂ ਬਾਅਦ ਚਾਈਨਾ ਨੇ ਕਦੇ ਗੋਲੀ ਨਹੀਂ ਚਲਾਈ, ਕਦੇ ਨਹੀਂ ਗੋਲੀ ਚਲਾਈ। 10 ਤੋਂ ਪਿਛਲੇ 50 ਸਾਲਾਂ 'ਚ ਕਦੇ ਚਾਈਨਾ ਨੇ ਕਿਸੇ 'ਤੇ ਗੋਲੀ ਚਲਾਈ ਹੋਵੇ। ਇੰਡੀਆ ਨੇ ਤਾਂ ਕਾਰਗਿਲ ਦੀ ਜੰਗ ਲੜੀ ਆ, ਰੋਜ਼ ਗੋਲੀਆਂ ਚੱਲ ਰਹੀਆਂ ਨੇ ਬਾਰਡਰ 'ਤੇ। ਵਾਰ ਰੈਡੀ ਹੋਣਾ ਹੋਰ ਚੀਜ਼ ਹੈ। ਨੋ ਡਾਊਟ ਚਾਈਨਾ ਕੋਲ ਸਭ ਤੋਂ ਵੱਡੀ ਫੌਜ ਹੈ 22 ਲੱਖ ਦੀ, ਪਰ ਇਸ ਟਾਈਮ ਜਦੋਂ ਬ੍ਰਾਜ਼ੀਲ ਖਿਲਾਫ ਹੈ, ਬ੍ਰਾਜ਼ੀਲ ਇੰਨੀ ਲੜਾਈ ਲੜ ਰਿਹਾ ਚਾਈਨਾ ਦੇ ਨਾਲ, ਤਾਇਵਾਨ ਦੇ ਵਿੱਚ ਅਲੱਗ ਕੋਹਰਾਮ ਮਚਿਆ ਹੋਇਆ, ਤਾਇਵਾਨ ਦੀ ਪ੍ਰਾਈਮ ਮਿਨਿਸਟਰ ਕਹਿ ਰਹੀ ਹੈ, ਉੱਧਰੋਂ ਹਾਂਗਕਾਂਗ 'ਚ ਕੋਹਰਾਮ ਮਚ ਗਿਆ, ਉੱਧਰੋਂ ਫਰਾਂਸ ਬ੍ਰਿਟੇਨ ਦੇ ਬਿਆਨ ਤੁਸੀਂ ਦੇਖੋ, ਫਰਾਂਸ ਔਰ ਬ੍ਰਿਟੇਨ ਉੱਧਰ ਲੜਾਈ ਲੜਨ ਲਈ ਤਿਆਰ ਬੈਠੇ ਆ। ਟਰੰਪ ਸਾਹਿਬ ਦੀ ਤਾਂ ਕਿਆ ਹੀ ਬਾਤ ਹੈ, ਟਰੰਪ ਸਾਹਿਬ ਨੇ ਤਾਂ ਜੇ ਇਲੈਕਸ਼ਨ ਜਿੱਤਣੀ ਹੈ ਤਾਂ ਦੋ ਹੀ ਕੰਮ ਕਰਨੇ ਪੈਣੇ, ਇਕੋਨਮੀ ਸਟਰੋਂਗ ਕਰਨੀ ਹੈ ਅਤੇ ਦੂਸਰਾ ਚਾਈਨਾ ਤੋਂ, ਜਿੰਨਾ ਚਾਈਨਾ ਦੇ ਖਿਲਾਫ ਬੋਲਣਗੇ ਅਤੇ ਜਿੰਨੀ ਇਕੋਨਮੀ ਸਟਰੋਂਗ ਕਰ ਲੈਣਗੇ ਟਰੰਪ ਸਾਹਿਬ, ਤਾਂ ਹੀ ਇਲੈਕਸ਼ਨ ਜਿੱਤਣੇ, ਵਰਨਾ 8 ਪੁਆਇੰਟ ਔਨ ਐਨ ਐਵਰੇਜ ਪਿੱਛੇ ਚੱਲ ਰਹੇ ਨੇ, ਕਦੇ 10 ਪੁਆਇੰਟ ਵੀ ਹੋ ਜਾਂਦੇ ਨੇ, ਕਦੇ 11। ਸਵਿੰਗ ਸਟੇਟਸ ਵੀ ਜੋ ਬਾਈਡਨ ਦੇ ਹੱਕ ਦੇ ਵਿੱਚ ਜਾ ਰਹੀਆਂ, ਹਾਲਾਂਕਿ ਐਨਾਲਿਸਟ ਦਾ ਕਹਿਣਾ ਹੈ ਕਿ ਇਟਸ ਨੋਟ ਗੋਇੰਗ ਟੂ ਬੀ ਅ ਕੇਕ ਵਾਕ। ਐਸੇ ਹਾਲਾਤ ਦੇ ਵਿੱਚ ਮੋਦੀ ਸਾਹਿਬ ਪਤਾ ਨਹੀਂ ਕਿੱਥੇ ਗੁੰਮੇ ਪਏ ਨੇ, ਇਹ ਤਾਂ ਪਕੜ ਲੈਣਾ ਚਾਹੀਦਾ ਸੀ ਹੁਣ ਤੱਕ ਤੇ ਚਾਈਨਾ ਨੂੰ, ਔਰ ਚਾਈਨਾ ਨੂੰ ਠਿਕਾਣੇ ਲਗਾ ਦੇਣਾ ਚਾਹੀਦਾ ਸੀ। ਸੋ ਆਈ ਹੈਵ ਨੋ ਕਲੂ ਕਿ ਕਿਉਂ ਮੋਦੀ ਸਾਹਿਬ ਆਸਟ੍ਰੇਲੀਆ ਨਹੀਂ ਡਰ ਰਿਹਾ, ਮੈਂ ਤਾਂ ਆਸਟ੍ਰੇਲੀਆ, ਬਾਕੀ ਤਾਂ ਚਲੋ ਫਰਾਂਸ ਬ੍ਰਿਟੇਨ ਅਮੈਰੀਕਾ ਬ੍ਰਾਜ਼ੀਲ ਇਹ ਤਾਂ ਖੈਰ ਕੀ ਮੰਨਦੇ ਨੇ ਉਹਨੂੰ, ਹਾਂਗਕਾਂਗ ਨਹੀਂ ਡਰ ਰਿਹਾ ਜਿਹੜਾ ਉਹਦੇ ਅੰਡਰ ਹੋ ਗਿਆ 1997 'ਚ, ਹਾਂਗਕਾਂਗ ਨਹੀਂ ਡਰ ਰਿਹਾ। ਮੈਂ ਦੇਖ ਰਿਹਾ ਕਿ ਤਾਇਵਾਨ ਨਹੀਂ ਡਰ ਰਿਹਾ, ਤਾਇਵਾਨ ਨੂੰ ਅੱਜ ਹਾਂਗਕਾਂਗ ਨੂੰ ਤਾਂ 1997 'ਚ ਕਬਜ਼ੇ 'ਚ ਲੈ ਲਿਆ ਉਹਨਾਂ ਨੇ, ਕੱਲ੍ਹ ਨੂੰ ਤਾਇਵਾਨ ਦੀ ਵੀ ਗਰਦਨ ਮਰੋੜ ਦੇਣੀ ਉਹਨਾਂ ਨੇ, WHO 'ਚ ਉਹਨਾਂ ਨੇ ਹਿੱਸਾ ਨਹੀਂ ਲੈਣ ਦਿੱਤਾ। ਸੋ ਉਹ ਨਹੀਂ ਡਰ ਰਹੇ, ਅਤੇ ਇੰਡੀਆ ਜਿਹੜਾ ਹੈ ਉਹ ਕੀ ਕਾਰਨ ਹੈ, ਬੜੀ ਠੰਡੀ ਜਿਹੀ ਅਪਰੋਚ ਇੰਡੀਆ ਦੀ ਹੈਗੀ ਹੈ ਇਸ ਵੇਲੇ। 50 ਸਾਲਾਂ 'ਚ ਜਿਸ ਮੁਲਕ ਨੇ ਕਦੇ ਗੋਲੀ ਨਾ ਚਲਾਈ ਹੋਵੇ, ਜਿਹਨੂੰ ਪਤਾ ਨਾ ਹੋਵੇ ਕਿ ਗੋਲੀ ਕਿੱਦਾਂ ਚਲਾਉਣੀ ਹੈ, ਉਸ ਮੁਲਕ ਤੋਂ ਇੰਡੀਆ ਨੂੰ ਕੀ ਇੰਨੇ ਡਰਨ ਦੀ ਲੋੜ ਹੈ। ਕੈਨੇਡਾ ਦੀ ਕੀ ਪੋਜੀਸ਼ਨ ਹੈਗੀ ਹੈ, ਕੈਨੇਡਾ ਵੀ, ਕੈਨੇਡਾ 'ਚ ਇੱਕੋ ਹੀ ਦਲੇਰ ਔਰਤ ਹੈ ਜਿਹੜੀ ਸਾਡੀ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਉਹਨੂੰ ਵੀ ਪੋਲੀਟੀਕਲ ਕੰਪਲਸ਼ਨਸ ਦੇ ਕਾਰਨ ਉਹ ਵੀ ਜ਼ਿਆਦਾ ਨਹੀਂ ਕਹਿ ਪਾ ਰਹੇ, ਅਦਰਵਾਈਜ਼ ਤਾਂ ਉਹਨਾਂ ਨੂੰ ਪੂਰੀ ਇਜਾਜ਼ਤ ਮਿਲੇ ਅਤੇ ਕ੍ਰਿਸਟੀਆ ਫਰੀਲੈਂਡ ਜੀ ਵੀ ਮੇਰੇ ਖਿਆਲ ਦੇ ਨਾਲ ਕਈ ਕੁਛ ਕਹਿ ਦੇਣਗੇ। ਗੱਲ ਕਰਦੇ ਹਾਂ ਜੀ ਇਸ ਸਾਰੇ ਮੁੱਦਿਆਂ ਦੇ ਉੱਤੇ ਔਰ ਡਿਟੇਲ ਅਨਾਲਿਸਿਸ ਜਿਹੜਾ ਉਹ ਵੀ ਪੇਸ਼ ਕਰਾਂਗੇ। ਸੋ ਕਈ ਲੋਕ ਕਹਿ ਰਹੇ ਸੀ ਜੀ ਚਾਈਨਾ ਨੇ ਜੰਗ ਕਰ ਦੇਣੀ ਹੈ, ਬਿਲਕੁਲ ਸਿਚੁਏਸ਼ਨ ਬੜੀ ਸੀਰੀਅਸ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਚਾਈਨਾ ਕਿਆ ਜੰਗ ਵੀ ਅਫੋਰਡ ਕਰ ਸਕਦਾ ਹੈ, ਔਰ ਕੈਨੇਡਾ ਦੇ ਖਿਲਾਫ ਵੀ ਜਿਹੜੀਆਂ ਧਮਕੀਆਂ ਦਿੱਤੀਆਂ ਨੇ ਕਿ ਕੈਨੇਡਾ ਨੂੰ, ਚਾਈਨਾ ਰੂਲ ਆਫ ਲਾਅ ਹੀ ਨਹੀਂ ਸਮਝਦਾ, ਚਾਈਨਾ ਨੂੰ ਇਹ ਗੱਲ ਹੀ ਨਹੀਂ ਸਮਝ ਦੇ ਵਿੱਚ ਆ ਰਹੀ ਕਿ ਇੱਥੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਇਹ ਨਹੀਂ ਕਰ ਸਕਦੇ ਵੀ ਫੋਨ ਚੱਕਿਆ ਅਤੇ ਜੱਜ ਸਾਹਿਬਾਂ ਨੂੰ ਕਹਿ ਦੇਣ ਉੱਥੇ ਕਿ ਜੀ ਇਹਨੂੰ ਸਵੇਰੇ ਰਿਹਾਅ ਕਰ ਦਿਓ। ਹਾਸੇ ਦੀ ਗੱਲ ਇਹ ਸੀਗੀ ਕਿ ਫੋਟੋ ਆਫ ਉੱਥੇ ਫੋਟੋ ਸੈਸ਼ਨ ਕੀਤਾ, ਮਹਿੰਗ ਵਨਜ਼ੋ ਨੇ ਇੱਕ ਫੋਟੋ ਸੈਸ਼ਨ ਕਰ ਲਿਆ ਪਹਿਲਾਂ ਹੀ ਕਿ ਜੀ ਸਾਡੀ ਰਿਹਾਈ ਹੋ ਜਾਣੀ, ਵੀ ਆਹ ਫੋਟੋਆਂ ਤੁਸੀਂ ਲਗਾ ਦਈਓ, ਔਰ ਇੱਕ ਦਬਾਅ ਵੀ ਪਾਇਆ ਉਹਨਾਂ ਨੇ ਕੈਨੇਡਾ ਦੇ ਉੱਤੇ। ਸੋ ਚਾਈਨਾ ਤਾਂ ਇੱਦਾਂ ਕੰਮ ਕਰਦਾ ਵੀ ਜਿੱਦਾਂ ਚਾਈਨਾ 'ਚ ਤਾਂ ਚਲੋ ਰਾਜਾ ਹੈਗਾ ਹੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਮਿਊਨਿਸਟ ਪਾਰਟੀ ਆਫ ਚਾਈਨਾ, ਕਮਿਊਨਿਸਟ ਪਾਰਟੀ ਆਫ ਚਾਈਨਾ ਵਾਸਤੇ ਅੱਧਾ ਉਹਨਾਂ ਨੇ ਅਮੈਰੀਕਾ ਖਰੀਦ ਲਿਆ, ਉਹ ਤਾਂ ਕਹਿੰਦੇ ਬਾਕੀ ਚਾਈਨਾ 'ਤੇ ਤਾਂ ਸਾਡਾ ਰਾਜ ਹੈਗਾ ਹੀ ਆ, ਅਮੈਰੀਕਾ 'ਤੇ ਵੀ ਸਾਡਾ ਰਾਜ ਆ, ਕੈਨੇਡਾ 'ਚ ਵੀ ਬੜੀ ਉਹਨਾਂ ਨੇ ਖਰੀਦਦਾਰੀ ਕੀਤੀ, ਅੱਧਾ ਆਸਟ੍ਰੇਲੀਆ ਖਰੀਦ ਲਿਆ ਉਹਨਾਂ ਨੇ, ਆਸਟ੍ਰੇਲੀਆ 'ਚ ਬੜਾ ਪੈਸਾ ਲਗਾਇਆ ਚਾਈਨਾ ਨੇ, ਬਿਲੀਅਨਸ ਆਫ ਡਾਲਰ ਲਗਾਏ ਨੇ, ਅਮੈਰੀਕਾ 'ਚ ਬੜਾ ਪੈਸਾ ਲਗਾਇਆ, ਬਹੁਤ ਪੈਸਾ ਲਗਾਇਆ ਉਹਨਾਂ ਨੇ, ਕਈ ਜਿਹੜੇ ਬੰਦੇ ਆਪਣੇ ਲੋਬਿਸਟ ਬੋਰਡ 'ਤੇ ਲੈ ਆਏ ਨੇ ਵੀ ਸਾਡੇ ਚਾਈਨਾ ਵਾਸਤੇ ਲੋਬੀ ਕਰਿਆ ਕਰੋ, ਤੁਸੀਂ ਕੋਈ ਗੱਲ ਹੋਵੇ ਅਮੈਰੀਕਾ ਦੇ ਵਿੱਚ ਚਾਈਨਾ ਦੇ ਹਿਸਾਬ ਨਾਲ ਗੱਲ ਕਰਿਆ ਕਰੋ। ਖੈਰ ਦੇਖਦੇ ਹਾਂ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ, ਸਾਡੇ ਕੁਝ ਕਾਲਰਸ ਵੀ ਹੋਲਡ ਕਰਕੇ ਬੈਠੇ ਨੇ, ਉਹਨਾਂ ਦੇ ਵਿਚਾਰ ਵੀ ਨਾਲ ਦੀ ਨਾਲ ਲੈਂਦੇ ਚਲੇ ਜਾਈਏ। ਜੀ ਸੁਖਮਿੰਦਰ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ ਯੁੱਧਵੀ ਜੀ, ਕੀ ਹਾਲ ਨੇ?
ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਆ।
ਯੁੱਧਵੀ, ਦੋ ਕੁਐਸਚਨ ਆ, ਤੁਸੀਂ ਐਕਸਪਲੇਨ ਕਰਿਓ। ਇੱਕ ਤਾਂ ਆਈ ਵਾਂਟ ਮੋਰ ਫਰੋਮ ਯੂ ਕਿ ਮੋਦੀ ਸਾਹਿਬ ਕੀ ਕਰਨ, ਕੀ ਕਰ ਸਕਦੇ ਆ, ਕੀ ਕਰਨਾ ਚਾਹੀਦਾ, ਕੀ ਆਪਸ਼ਨ ਹੈਗੇ ਆ, ਨੰਬਰ ਇੱਕ ਹੋ ਗਿਆ। ਨੰਬਰ ਦੋ ਹੈ ਜਿਹੜੀ ਇੱਕ ਹੈਲਥ ਕੋਲੀਸ਼ਨ ਦੀ ਰਿਪੋਰਟ ਆਈ ਆ, ਉਹਨਾਂ ਨੇ ਤੇ ਬੜਾ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈਲਥ ਕੇਅਰ ਸਿਸਟਮ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ, ਤਿੰਨ ਤਰ੍ਹਾਂ ਦੇ ਐਕਚੁਲੀ ਓਪਰੇਟਰ ਹੈਗੇ, ਇੱਕ ਫਾਰ ਪ੍ਰੋਫਿਟ ਹੋ ਗਏ, ਇੱਕ ਨੋਨ ਪ੍ਰੋਫਿਟ ਅਤੇ ਇੱਕ ਮਿਊਨਸਪੈਲਿਟੀਜ਼ ਦੇ ਜਿਹੜੇ ਮਤਲਬ ਪਬਲਿਕਲੀ ਸਪੋਰਟਡ ਹੋ ਗਏ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਡੈਥਸ ਜਿਹੜੀਆਂ ਇਹ ਜਿਹੜੇ ਫਾਰ ਪ੍ਰੋਫਿਟ ਹੈਗਾ ਕਿ ਇਹ ਲੋਕ ਜਿਹੜੇ ਹੈਗੇ ਓਲਡ ਏਜ ਹੋਮ ਜਿਹੜੇ ਹੈਗੇ ਇਹਨਾਂ ਵਿੱਚੋਂ ਪ੍ਰੋਫਿਟ ਅੱਛਾ ਕਮਾਇਆ ਜਾ ਰਿਹਾ, ਔਰ ਸੀਨੀਅਰ ਦੀ ਹੈਲਥ ਇਜ਼ ਗੁੱਡ ਫਾਰ ਪ੍ਰੋਫਿਟ ਮੇਕਿੰਗ। ਸੋ ਇਹ ਬੜਾ ਕੁਛ ਹੋ ਰਿਹਾ, ਉਹ ਕਹਿੰਦੇ ਡਬਲ ਦਾ ਰੇਟ ਆਫ ਡੈਥ ਹੈਗੀਆਂ। ਔਰ ਉਹਦੇ ਵਿੱਚ ਜਿਹੜਾ ਇਹ ਆਪਣੇ ਹੈਲਥ ਮਿਨਿਸਟਰ ਸਾਹਿਬ ਅਸਤੀਫਾ ਕਿਉਂ ਨਹੀਂ ਦੇ ਰਹੇ, ਉਹਨਾਂ ਨੇ ਤੇ ਜਿਹੜੀ ਉਹਨਾਂ ਦੀ ਹੈਲਥ ਕੇਅਰ ਯੂਨੀਅਨ ਹੈਗੀ, ਉਹਨਾਂ ਨੇ ਮੈਂ ਪੜ੍ਹ ਰਿਹਾ ਸੀ 15 ਮਾਰਚ ਨੂੰ ਜਾ ਕੇ ਪ੍ਰੋਟੈਸਟ ਕੀਤਾ ਕਿ ਇਹ ਫਾਰ ਪ੍ਰੋਫਿਟ ਜਿਹੜੇ ਹੈਗੇ ਹੈਲਥ ਲੌਂਗ ਟਰਮ ਹੋਮਸ ਇਹਨਾਂ ਨੂੰ ਬੰਦ ਕੀਤਾ ਜਾਏ ਔਰ ਡਿਸਕੰਟੀਨਿਊ ਕੀਤਾ ਜਾਏ। ਉਹ ਕਹਿੰਦੇ ਇੱਥੇ ਤਾਂ ਸਾਨੂੰ ਕੁਛ ਮਿਲ ਹੀ ਨਹੀਂ ਰਿਹਾ। ਈਵਨ ਉਹ ਕਹਿੰਦੇ ਵੀ ਜਦੋਂ ਇਹ ਸ਼ੁਰੂ ਹੋ ਗਿਆ ਕੰਮ, ਉਹ ਤੋਂ ਬਾਅਦ ਵਿੱਚ ਜਦੋਂ ਵਾਰਨਿੰਗਸ ਆ ਗਈਆਂ ਵੀ ਕੰਮ ਸ਼ੁਰੂ ਹੋ ਗਿਆ, ਡੈਥਸ ਹੋ ਰਹੀਆਂ। ਔਰ ਕਹਿੰਦੇ ਜਿਹੜੇ ਪਬਲਿਕਲੀ ਮਿਊਨਸਪੈਲਿਟੀ ਦੀ ਸਪੋਰਟਡ ਜਿਹੜੇ ਸੀਗੇ ਹੋਮ ਕੇਅਰ ਉਹਦੇ ਵਿੱਚ
ਜਿਹੜੇ ਫਾਰ ਪ੍ਰੋਫਿਟ ਹੈਗੇ ਆ ਜਿਹੜੇ ਪ੍ਰਾਈਵੇਟਲੀ ਓਨਡ ਸੀਗੇ ਉਹਨਾਂ ਵਿੱਚ ਸਾਨੂੰ ਕੁਛ ਨਹੀਂ ਮਿਲ ਰਿਹਾ ਸੀ, ਇਸੇ ਕਰਕੇ ਕਹਿੰਦੇ ਉਹਦੇ ਉੱਥੇ ਸਾਰਾ ਕੁਛ ਹੋਇਆ, ਉੱਥੇ ਕਹਿੰਦੇ ਹਰ ਚੀਜ਼ ਜਿਹੜਾ ਸਾਨੂੰ ਚਾਹੀਦੀ ਸੀ ਜਿਹੜੇ ਉੱਥੇ ਪਬਲਿਕ ਹੈਲਥ ਵਰਕਰਸ ਕੰਮ ਕਰਦੇ ਕਹਿੰਦੇ ਕੁਛ ਵੀ ਨਹੀਂ ਮਿਲ ਰਿਹਾ ਸੀ। ਔਰ ਇਹ ਹੈਲਥ ਮਿਨਿਸਟਰ ਨੂੰ ਮਿਲੇ ਇਹਨਾਂ ਨੂੰ ਸਾਰਾ ਕੁਛ ਪਤਾ, ਹੁਣ ਇਹ ਕਹੀ ਜਾਂਦੇ ਆ ਕਿ ਉਹ ਦੇਖਦੇ ਹਾਂ ਕਰਦੇ ਹਾਂ, ਇਹ ਕੀ ਹੋ ਰਿਹਾ ਜੀ? ਮੈਨੂੰ ਲੱਗਦਾ ਇਹ ਬੜਾ ਵੱਡਾ ਸਕੈਮ ਆ।
ਠੀਕ ਹੈ ਜੀ, ਮੈਂ ਬਿਲਕੁਲ ਤੁਹਾਡੇ ਦੋਨੋਂ ਪੁਆਇੰਟਸ ਸੁਖਮਿੰਦਰ ਜੀ ਨੋਟ ਕਰ ਲੈਂਦੇ ਹਾਂ, ਮੈਂ ਹੁਣ ਇਹਨਾਂ ਦੋਨੋਂ ਪੁਆਇੰਟਸ ਦੇ ਜਵਾਬ ਦਿੰਦਾ। ਨੈਕਸਟ ਕਾਲ ਜੀ ਹਰਪਾਲ ਸਿੰਘ ਜੀ, ਤੁਸੀਂ ਆਉਂਦੇ ਹੋ, ਹਰਪਾਲ ਸਿੰਘ ਜੀ ਗੋ ਅਹੈਡ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਜਿਹਾ ਬਸ ਤੁਹਾਨੂੰ ਜ਼ੋਰ ਦੀ ਬੋਲਣਾ ਪਏਗਾ। ਹਾਂਜੀ ਗੋ ਅਹੈਡ।
ਆ ਰਹੇ ਵਾਜੀ ਠੀਕ ਠਾਕ?
ਹਾਂਜੀ ਹਾਂਜੀ ਬਿਲਕੁਲ ਠੀਕ। ਹਾਂਜੀ
ਹਾਂਜੀ ਹਾਂਜੀ ਠੀਕ, ਕੀ ਹਾਲ ਚਾਲ ਹੈ ਜੀ?
ਠੀਕ ਹੈ ਸਰ, ਬਿਲਕੁਲ ਠੀਕ ਹੈ ਜੀ।
ਹਾਂਜੀ ਅੱਛਾ, ਤੁਸੀਂ ਉਹਨੇ ਕਿਹਾ ਕਿ ਮੋਦੀ ਸਾਹਿਬ ਡਰਦੇ ਆ ਚਾਈਨਾ ਤੋਂ, ਠੀਕ ਹੈ ਜੀ?
ਮੈਂ ਇੰਡੀਆ ਦੇ ਡਰਨ ਦੀ ਗੱਲ ਕੀਤੀ, ਹੁਣ ਉਹਦੇ ਵਿੱਚ ਮੋਦੀ ਸਾਹਿਬ ਦੇ ਵਿੱਚ ਹੀ ਸ਼ਾਮਿਲ ਨੇ।
ਤੁਸੀਂ ਆਪਣੇ ਚੜੋ ਮੋਦੀ ਸਾਹਿਬ ਦਾ 28 ਅਪ੍ਰੈਲ ਨੂੰ FDI ਰਿਸਟ੍ਰਿਕਸ਼ਨ ਲਾਈ ਜਦੋਂ ਮੋਦੀ ਸਾਹਿਬ ਨੇ, ਉਸ ਤੋਂ ਪਹਿਲਾਂ ਚਾਈਨਾ ਦੇ ਅਗੇਂਸਟ ਕੌਣ ਬੋਲਿਆ ਸੀ ਪਹਿਲਾਂ ਮੈਨੂੰ ਦੱਸੋ? ਜਦੋਂ FDI ਇੰਡੀਆ ਦੇ ਵੀ ਦੇ ਵਿੱਚ FDI ਰਿਸਟ੍ਰਿਕਸ਼ਨ ਲਾਈ ਉਹਨਾਂ ਨੇ ਪਰਟੀਕੁਲਰਲੀ ਚਾਈਨਾ ਤੇ, ਉਸ ਤੋਂ ਪਹਿਲਾਂ ਤਾਂ ਵਰਲਡ ਦਾ ਕੋਈ ਲੀਡਰ ਨਹੀਂ ਬੋਲਿਆ ਐਕਸੈਪਟ ਡੋਨਲਡ ਟਰੰਪ। ਉਸ ਤੋਂ ਬਾਅਦ ਹੀ ਮੂਡ ਬਣਿਆ ਸਾਰਾ ਵਰਲਡ, ਉਸ ਤੋਂ ਬਾਅਦ ਹੀ ਅਗੇਂਸਟ ਹੋਇਆ, ਔਰ ਉਹ ਬਹੁਤ ਵੱਡੀ ਰਿਸਟ੍ਰਿਕਸ਼ਨ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ।
ਦੇਖੋ ਮੂਡ ਉਸ ਤੋਂ ਐਸੀ ਨਹੀਂ, ਗੱਲ ਤੁਸੀਂ ਕਹਿ ਰਹੇ ਹੋ ਕਿ ਡੋਨਲਡ ਟਰੰਪ ਨੇ ਬਾਅਦ ਚ ਬੋਲਿਆ ਹੈਗਾ, ਜਦੋਂ ਡੋਨਲਡ ਟਰੰਪ ਕੈਂਪੇਨ ਹੀ ਸ਼ੁਰੂ ਕੀਤਾ ਹਿਲਰੀ ਕਲਿੰਟਨ ਤੋਂ ਇਲਾਵਾ। ਹਾਂ, ਸਭ ਤੋਂ ਜ਼ਿਆਦਾ ਤੇ ਉਹਨਾਂ ਨੇ ਹਿਲਰੀ ਕਲਿੰਟਨ ਦੇ ਖਿਲਾਫ ਹੀ ਬੋਲਣਾ ਸੀਗਾ, ਲੇਕਿਨ ਹਿਲਰੀ ਕਲਿੰਟਨ ਤੋਂ ਇਲਾਵਾ ਜੇ ਸਭ ਤੋਂ ਜ਼ਿਆਦਾ ਉਹ ਕਿਸੇ ਦੇ ਖਿਲਾਫ ਬੋਲੇ ਸੀਗੇ ਤੇ ਉਹ ਚਾਈਨਾ ਦੇ ਖਿਲਾਫ ਬੋਲੇ ਸੀਗੇ। ਸੋ ਐਸਾ ਨਹੀਂ ਹੈ ਕਿ ਇਕੱਲਾ ਮੋਦੀ ਸਾਹਿਬ ਨੇ ਉਸ ਵੇਲੇ ਕੋ ਗੱਲ ਕਰ ਦਿੱਤੀ ਤਾਂ ਉਹ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਮੂਡ ਬਣਿਆ। ਔਰ ਜੇ ਤੁਹਾਨੂੰ ਯਾਦ ਹੋਏ ਤੇ ਪਹਿਲੇ ਸਾਲ ਦੇ ਵਿੱਚ ਹੀ ਹੁਣ ਜੇ ਤੁਸੀਂ ਗੱਲ ਛੇੜੀ ਲਈ ਹੈ ਤੇ ਉਹ ਮੈਂ ਪੁਰਾਣੀ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਕਿ ਇੱਕ ਪਾਸੇ ਨਰਿੰਦਰ ਮੋਦੀ ਜੀ ਜ਼ੀ ਜਿਨਪਿੰਗ ਜਿਹੜਾ ਰਸ਼ੀਅਨ ਰਾਸ਼ਟਰ ਸੋਰੀ ਚਾਈਨੀਜ਼ ਰਾਸ਼ਟਰਪਤੀ ਹੈ, ਉਹਨਾਂ ਦੇ ਨਾਲ ਅਹਿਮਦਾਬਾਦ ਦੇ ਝੂਲੇ ਤੇ ਝੂਟੇ ਲੈ ਰਹੇ ਸੀਗੇ ਗੁਜਰਾਤ ਦੇ ਵਿੱਚ, ਤੇ ਉੱਥੇ ਇਨਕਰਸ਼ਨ ਹੋਈ ਹੋਈ ਸੀਗੀ, ਚਾਈਨਾ ਦੀ ਫੌਜ ਜਿਹੜੀ ਹੈ ਉਹ ਇੰਡੀਆ ਵੱਲ ਦਾਖਲ ਹੋ ਰਹੀ ਸੀਗੀ। ਸੋ ਜਿਹੜੀ ਉਹ ਇੰਡੀਆ ਵੱਲ ਦਾਖਲ ਹੋ ਰਹੀ ਸੀਗੀ ਚਾਈਨਾ ਦੀ ਫੌਜ, ਉਹ ਐਸਾ ਤਾਂ ਨਹੀਂ ਸੀਗਾ ਕਿ ਕਿਸੇ ਲੋਕਲ ਕਿਸੇ ਅਫਸਰ ਨੇ ਕਿਸੇ ਕਰਨਲ ਬ੍ਰਿਗੇਡੀਅਰ ਨੇ ਆਪਣੇ ਆਪ ਹੀ ਫੈਸਲਾ ਲੈ ਲਿਆ। ਸਭ ਨੂੰ ਪਤਾ ਸੀਗਾ ਕਿ ਸਾਡਾ ਰਾਸ਼ਟਰਪਤੀ ਜਿਹੜਾ ਹੈ ਉਹ ਇੰਡੀਆ ਦਾ ਦੌਰਾ ਕਰ ਰਿਹਾ ਹੈ ਦੁਨੀਆ ਦੀ ਨਿਗਾਹ ਦੇ ਉੱਤੇ, ਤੇ ਮੋਦੀ ਸਾਹਿਬ ਉਹਨੂੰ ਰੈੱਡ ਕਾਰ, ਚੰਗੀ ਗੱਲ ਹੈ, ਮੈਂ ਉਸ 'ਤੇ ਇਤਰਾਜ਼ ਨਹੀਂ ਮੇਰਾ ਕਿ ਰੈੱਡ ਕਾਰਪੇਟ ਵੈਲਕਮ ਦੇ ਰਹੇ ਉਹਨੂੰ, ਅਹਿਮਦਾਬਾਦ ਨਾਲ ਜਾ ਰਹੇ ਆ, ਝੂਲੇ ਝੂਲ ਰਹੇ ਆ, ਤੇ ਉੱਥੇ ਬਾਰਡਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਸੀਗਾ। ਸੋ ਇਹ ਮੇਰਾ ਕੁਸ਼ਚਨ ਹੈ ਕਿ ਇਹ ਕਿਸ ਤਰ੍ਹਾਂ ਪੋਸੀਬਲ ਹੋ ਜਾਂਦਾ ਜੀ?
ਹਾਂਜੀ ਠੀਕ ਹੈ ਠੀਕ ਹੈ, ਡਿਪਲੋਮੈਟਿਕ ਜਦੋਂ ਰਿਲੇਸ਼ਨ ਹੁੰਦੇ ਆ ਉਦੋਂ ਮੈਸੇਜ ਵੀ ਦੇਣਾ ਹੁੰਦਾ ਤੇ ਟ੍ਰੇਡਸ ਨੂੰ ਵੀ ਬੈਲੈਂਸ ਕਰਕੇ ਰੱਖਣਾ ਹੁੰਦਾ, ਠੀਕ ਹੈ ਜੀ? ਹੁਣ ਤੁਸੀਂ ਲਦਾਖ ਦੇ ਵਿੱਚ ਫੇਸ ਆਫ ਜਦੋਂ ਹੋਇਆ ਚਾਈਨਾ ਤੇ ਇੰਡੀਆ ਦਾ ਰੀਸੈਂਟਲੀ, ਉਦੋਂ ਵੀ ਇੰਡੀਆ ਨੇ ਠੋਕਵਾਂ ਜਵਾਬ ਦਿੱਤਾ ਆਪਣੇ, ਜਦੋਂ ਜਦੋਂ ਚਾਈਨਾ ਨੇ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਤੋਂ ਇੰਡੀਆ ਨੇ ਸਟੈਂਡ ਵੀ ਕੀਤਾ, ਠੀਕ ਹੈ ਇੰਡੀਆ ਇਨੀਸ਼ੀਏਟ ਨਹੀਂ ਕਰਦਾ ਕਿਸੇ ਚੀਜ਼ ਨੂੰ, ਉਹ ਇੰਡੀਆ ਦੀ ਪੁਰਾਣੀ ਪਾਲਿਸੀ ਹੈਗੀ ਆ, ਬਟ ਮੇਰੇ ਖਿਆਲ ਨਾਲ ਜਿੱਦਾਂ ਜਿੱਦਾਂ ਚਾਈਨਾ ਰਿਸਪੋਂਡ ਕਰਦਾ ਉੱਦਾਂ ਉੱਦਾਂ ਜਵਾਬ ਦਿੱਤਾ ਜਾ ਰਿਹਾ। ਹਾਂ ਇਹ ਗੱਲ ਮੈਂ ਮੰਨਦਾ ਕਿ ਜਿਹੜਾ ਇੰਡੀਆ ਆ ਵਾਰ ਇਨੀਸ਼ੀਏਟ ਨਹੀਂ ਕਰ ਰਿਹਾ, ਬਟ ਜੇ ਚਾਈਨਾ ਕੋਈ ਗੱਲ ਕਰ ਰਿਹਾ ਤਾਂ ਉਹਨੂੰ ਪ੍ਰੋਪਰਲੀ ਮੇਰੇ ਹਿਸਾਬ ਨਾਲ ਰਿਸਪੋਂਡ ਕਰ ਰਿਹਾ ਜੀ। ਤੁਹਾਡੇ ਕੀ ਵਿਚਾਰ ਹੈ?
ਹਾਂਜੀ, ਮੈਂ ਨਾਲ ਹੀ ਸੁਖਮਿੰਦਰ ਜੀ ਵੀ ਗੱਲ, ਜਿਹੜੇ ਸਾਡੇ ਪ੍ਰੀਵੀਅਸ ਕਾਲਰ ਸੁਖਮਿੰਦਰ ਜੀ ਨੇ ਸਵਾਲ ਪੁੱਛਿਆ ਸੀ ਉਹ ਵੀ ਔਰ ਤੁਹਾਡੇ ਸਵਾਲ ਦਾ ਜਵਾਬ ਵੀ ਦੇ ਦਿੰਦਾ, ਔਰ ਨਾਲ ਹੀ ਮੈਂ ਸਾਡੇ ਸੀਨੀਅਰ ਨੇ ਰਿਸਪੈਕਟਡ ਸਾਡੇ ਇੱਥੇ ਖਬਰਨਾਮਾ ਨਿਊਜ਼ ਪੇਪਰ ਦੇ ਚੀਫ ਐਡੀਟਰ ਨੇ ਬਲਰਾਜ ਦਿਓਲ ਸਾਹਿਬ, ਖਬਰਨਾਮਾ ਅਖਬਾਰ ਤੁਸੀਂ ਲੋਕਲ ਆਪਣੇ ਸਟੋਰਾਂ ਤੋਂ ਲੈ ਕੇ ਜ਼ਰੂਰ ਪੜ੍ਹਿਆ ਕਰੋ, ਹਰ ਵੀਕ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦੇ ਨੇ ਖਬਰਨਾਮਾ ਨਿਊਜ਼ ਪੇਪਰ ਬਲਰਾਜ ਦਿਓਲ ਸਾਹਿਬ ਔਰ ਉਹਨਾਂ ਦੀ ਟੀਮ। ਬਲਰਾਜ ਦਿਓਲ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਵੀਅਤਨਾਮ ਵਾਰ ਹੋਇਆ ਸੀ ਉਹ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ, ਔਰ ਐਸਾ ਨਾ ਹੋਵੇ ਕਿ ਇੰਡੀਆ ਟਾਰਗੇਟ ਬਣ ਜਾਵੇ ਪਾਕਿਸਤਾਨ ਔਰ ਚਾਈਨਾ ਦਾ। ਤੁਹਾਡੀ ਗੱਲ ਠੀਕ ਹੈ ਬਲਰਾਜ ਦਿਓਲ ਸਾਹਿਬ, ਲੇਕਿਨ ਵੀਅਤਨਾਮ ਵਾਰ ਵੀ ਜਿਹੜਾ ਹੋਇਆ ਸੀ ਉਹ 78-79 ਸੋ ਮੈਂ ਜਦੋਂ 50 ਸਾਲ ਦੀ ਗੱਲ ਕਰਦਾ ਤਾਂ ਉਹਨੂੰ ਵੀ 50 ਸਾਲ ਤੋਂ ਉੱਪਰ ਜਿਹੜੇ ਨੇ ਉਹ ਹੋ ਚੁੱਕੇ ਨੇ। ਦੂਸਰਾ ਜਿਹੜੀ ਗੱਲ ਹੈ ਕਿ ਇੰਡੀਆ ਇਕੱਲਾ ਟਾਰਗੇਟ ਨਾ ਬਣ ਜਾਏ, ਹੁਣ ਮੇਰਾ ਜਵਾਬ ਦੇ ਵਿੱਚ ਹੀ ਗੱਲ ਜਿਹੜੀ ਹੈ ਸਾਰੀ ਉਹ ਸਮਾਪਤ ਹੋ ਜਾਏਗੀ। ਦੇਖੋ ਇਸ ਵੇਲੇ ਜਦੋਂ ਆਸਟ੍ਰੇਲੀਆ ਇੱਕ ਫਰੰਟ ਦੇ ਉੱਤੇ ਲੀਡ ਕਰ ਰਿਹਾ, ਕੈਨੇਡਾ ਔਰ ਚਾਈਨਾ, ਕੈਨੇਡਾ ਔਰ ਇੰਡੀਆ ਬਹੁਤ ਬਾਅਦ ਦੇ ਵਿੱਚ ਸ਼ਾਮਿਲ ਹੋਏ ਨੇ, ਜਿਹੜੀਆਂ ਹੁਣ 100 ਕੰਟਰੀਜ਼ ਨੇ ਯੂਨਾਈਟਿਡ ਨੇਸ਼ਨਸ ਨੂੰ ਜਾਂ ਹੋਰ ਜਗ੍ਹਾ ਗੱਲ ਕਰਨੀ ਸ਼ੁਰੂ ਕੀਤੀ, ਔਰ ਸਪੈਸ਼ਲੀ ਵਰਲਡ ਹੈਲਥ ਔਰਗਨਾਈਜੇਸ਼ਨ 'ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰੋ ਕਿ ਆਖਿਰਕਾਰ ਇਹ ਆਇਆ ਕਿਹੜੇ ਪਾਸਿਓਂ ਆ, ਇਹ ਪੈਂਡੈਮਿਕ ਆਇਆ ਕਿੱਦਾਂ, ਇਹ ਵਾਇਰਸ ਆਇਆ ਕਿੱਦਾਂ। ਸੋ ਉਹਦੇ ਵਿੱਚ ਕੈਨੇਡਾ ਅਤੇ ਇੰਡੀਆ ਦੀ ਸ਼ਮੂਲੀਅਤ ਬਹੁਤ ਬਾਅਦ 'ਚ ਹੋਈ ਹੈ। ਹੂ ਲੈਟ ਦ ਕਰੂਸੇਡ, ਉਹ ਇਸ ਗੱਲ ਦੀ ਜਿਹੜੀ ਸ਼ੁਰੂਆਤ ਹੈ ਉਹ ਸਾਰੀ ਗੱਲ ਦੀ ਜਿਹੜੀ ਸ਼ੁਰੂਆਤ ਹੈ ਆਸਟ੍ਰੇਲੀਆ ਨੇ ਕੀਤੀ, ਆਸਟ੍ਰੇਲੀਆ ਲੈਟ ਦ ਕਰੂਸੇਡ ਔਰ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਡਿਪਲੋਮੈਟਿਕ ਔਰ ਆਸਟ੍ਰੇਲੀਆ ਦਾ ਚਾਈਨਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਆ, ਬੜਾ ਰਿਲਾਇੰਟ ਹੈ ਆਸਟ੍ਰੇਲੀਆ, ਬੜਾ ਪੈਸਾ ਆਉਂਦਾ ਉਹਨੂੰ, ਬਿਲੀਅਨਸ ਆਫ ਡਾਲਰ ਆਉਂਦੇ ਨੇ ਉਹਨੂੰ ਆਸਟ੍ਰੇਲੀਆ ਨੂੰ। ਲੇਕਿਨ ਅੱਜ ਦੀ ਜੋ ਸੂਰਤ ਹਾਲ ਹੈ, ਜੋ ਅੱਜ ਦੀ ਸੂਰਤ ਹਾਲ ਹੈ, ਚਾਈਨਾ ਨੂੰ ਕੋਰਨਰ ਕਰਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ। ਚਾਈਨਾ ਨੂੰ ਇਹ ਦੁਨੀਆ ਨੂੰ ਇਹ ਦਿਖਾਉਣਾ ਪਏਗਾ, ਜੋ ਸਾਡੇ ਕੈਨੇਡਾ ਦੇ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਜੀ ਨੇ ਗੱਲ ਬੜੀ ਵਧੀਆ ਕਹੀ ਹੈ, ਉਸ ਗੱਲ ਨੂੰ ਪਕੜ ਕੇ ਇੰਡੀਆ ਉਸ ਗੱਲ ਨੂੰ ਪਕੜ ਕੇ ਦੁਨੀਆ ਨੂੰ ਦਿਖਾ ਦੇ। ਸਾਡੇ ਕੈਨੇਡਾ ਦੇ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਜੀ ਨੂੰ ਜਦੋਂ ਪੁੱਛਿਆ ਗਿਆ ਚਾਈਨਾ ਦੇ ਬਾਰੇ, ਬਾਕੀ ਤਾਂ ਇੱਥੇ ਵੀ ਕੈਨੇਡਾ ਵੀ ਚੁੱਪ ਹੈ। ਦੇਖੋ, ਇੱਕ ਕੰਟਰੀ ਸਾਨੂੰ ਕੈਨੇਡਾ ਨੂੰ ਖੁੱਲ੍ਹੀ ਧਮਕੀ ਦੇ ਰਹੀ ਹੈ ਕਿ ਜੇ ਸਾਡੀ ਉਹਨੂੰ ਨਹੀਂ ਰਿਹਾ ਕੀਤਾ, ਮਤਲਬ ਇਹ ਕੋਈ ਜੰਗਲ ਦਾ ਕਾਨੂੰਨ ਹੈ ਕਿ ਪ੍ਰਧਾਨ ਮੰਤਰੀ ਜੀ ਫੋਨ ਚੱਕਣ ਅਤੇ ਜੱਜ ਸਾਹਿਬਾਂ ਨੂੰ ਕਹਿ ਦੇਣ ਕਿ ਜੀ ਸਵੇਰੇ ਰਿਹਾ ਕਰ ਦਿਓ, ਇਸ ਤਰ੍ਹਾਂ ਹੁੰਦਾ ਕਦੇ? ਇਹ ਚਾਈਨਾ 'ਚ ਹੁੰਦਾ ਕਿ ਬੰਦੇ ਗੈਪ ਕਰ ਦਿੰਦੇ ਆ, ਸਭ ਕੁਝ ਕਰ ਦਿੰਦੇ ਹੋ, ਚਾਈਨਾ ਤਾਂ ਕਰਦਾ ਹੀ ਇਹੀ ਸਾਰਾ ਕੁਝ ਹੈ। ਲੇਕਿਨ ਡਿਪਟੀ ਪ੍ਰਾਈਮ ਮਿਨਿਸਟਰ ਨੇ ਕੀ ਬਿਆਨ ਦਿੱਤਾ ਪ੍ਰੈਸ ਕਾਨਫਰੰਸ ਦੇ ਵਿੱਚ, ਰਿਕਾਰਡ ਹੈ, ਰਿਕਾਰਡ ਦੇ ਉੱਤੇ ਆ, ਭਰੀ ਸਾਰਾ ਮੀਡੀਆ ਸੀਗਾ, ਕੋਈ ਇਕੱਲੇ ਮੈਡਮ ਨੇ ਬਿਆਨ ਥੋੜ੍ਹੀ ਦੇ ਦਿੱਤਾ ਇਨ ਆਈਸੋਲੇਸ਼ਨ, ਸਾਰੇ ਮੀਡੀਆ ਦੇ ਸਾਹਮਣੇ ਬਿਆਨ ਦਿੱਤਾ ਕਿ ਡੈਮੋਕ੍ਰੈਟਿਕ ਕੰਟਰੀਜ਼ ਆਰ ਆਲਵੇਜ਼ ਬੈਟਰ ਦੈਨ ਅਥੋਰਟੇਰੀਅਨ ਰੂਲ। ਇਹ ਜੋ ਡਿਕਟੇਟਰਸ਼ਿਪ ਚਾਈਨਾ ਦੇ ਵਿੱਚ ਹੈਗੀ ਆ, ਇਹਨੂੰ ਵੀ ਹੈਵ ਟੂ ਪੁੱਟ ਦੈਟ ਇਨ ਪਲੇਸ। ਉਹ ਤਾਂ ਆਪਣੀ ਡਿਕਟੇਟਰਸ਼ਿਪ ਹੁਣ ਹਾਂਗਕਾਂਗ, ਚਾਈਨਾ ਆਪਣੀ ਡਿਕਟੇਟਰਸ਼ਿਪ ਤਾਇਵਾਨ ਫੈਲਾਉਣਾ ਚਾਹੁੰਦਾ। ਜਿਹੜੀਆਂ ਬਾਕੀ ਦੀਆਂ ਬਾਹਰਲੀਆਂ ਕੰਟਰੀਜ਼ ਨੇ, ਚਾਹੇ ਉਹ ਸ਼੍ਰੀਲੰਕਾ, ਨੇਪਾਲ, ਭੂਟਾਨ, ਪਾਕਿਸਤਾਨ, ਨੌਰਥ ਕੋਰੀਆ, ਇਹਨਾਂ ਸਾਰੀਆਂ ਕੰਟਰੀਜ਼ ਨੂੰ ਤਾਂ ਉਹਨੇ ਚੁੱਪ ਹੀ ਕਰਾ ਰੱਖਿਆ ਕਿ ਤੁਸੀਂ ਤਾਂ ਜੋ ਮੈਂ ਬੋਲਾਂ। ਇਮਰਾਨ ਖਾਨ ਸਾਹਿਬ ਤਾਂ ਇਹ ਨਹੀਂ ਸਵਾਲ ਪੁੱਛ ਸਕਦੇ ਕਿ ਭਾਈ ਸਾਹਿਬ 1 ਮਿਲੀਅਨ ਤੁਹਾਡੇ ਇੱਥੇ ਮੁਸਲਿਮ ਹੈ, ਕਸ਼ਮੀਰ ਦੇ ਵਿੱਚ ਉਹ ਕਹਿੰਦੇ ਨੇ ਕਿ ਜੀ ਕਸ਼ਮੀਰ ਦੀ ਅਸੀਂ ਗੱਲ ਕਰਾਂਗੇ, 1 ਮਿਲੀਅਨ ਮੁਸਲਿਮਸ ਨੂੰ ਉਹ ਕਿਸ ਤਰ੍ਹਾਂ ਜੇਲ੍ਹਾਂ 'ਚ ਉਹਨਾਂ ਨੇ ਰੱਖਿਆ, ਇਮਰਾਨ ਖਾਨ ਸਾਹਿਬ ਨੂੰ ਪੁੱਛਣ ਦੀ ਇਜਾਜ਼ਤ ਨਹੀਂ ਦੇ ਰਿਹਾ ਉਹ। ਸੋ ਜੇ ਉਹ ਹੁਣ ਇਹ ਮੌਕਾ ਹੈ ਕਿ ਉਹਨਾਂ ਨੂੰ ਕਹੋ ਦੇਖੋ ਦੁਨੀਆ ਤੁਸੀਂ ਤਬਾਹ ਕਰਕੇ ਰੱਖ ਦਿੱਤੀ ਹੈ, ਇਹ ਤੁਸੀਂ ਸਿੱਧਾ ਸਿੱਧਾ ਕਹਿਣ, ਹੁਣ ਸੁਣ ਲਓ ਗੱਲ ਮੇਰੀ, ਮੋਦੀ ਸਾਹਿਬ ਉੱਠ ਕੇ ਖੜ੍ਹੇ ਹੋਣ, ਇੰਡੀਆ ਖੜ੍ਹਾ ਹੋਵੇ, ਇੰਡੀਆ ਕਹੇ ਗੱਲ ਸੁਣੋ ਧਿਆਨ ਦੇ ਨਾਲ, ਬ੍ਰਾਜ਼ੀਲ ਦੇ ਤਾਂ ਮਿਨਿਸਟਰ ਨੇ ਤੁਹਾਡੀ ਜੋ ਤੁਹਾਡੀ ਲਾਭਾ ਕੀਤੀ ਕੁਛ ਵੀ ਨਹੀਂ, ਬ੍ਰਾਜ਼ੀਲ ਨੂੰ ਵੀ ਪਿੱਛੇ ਛੱਡ ਦੇਣਾ ਚਾਹੀਦਾ ਇੰਡੀਆ ਨੂੰ। ਜੋ ਟਰੰਪ ਸਾਹਿਬ ਕਹਿੰਦੇ ਨੇ ਉਹ ਵੀ ਗੱਲ ਬਾਅਦ 'ਚ ਹੈ, ਜੋ ਆਸਟ੍ਰੇਲੀਆ ਤੁਹਾਨੂੰ ਸਵਾਲ ਪੁੱਛ ਰਿਹਾ ਉਹ ਵੀ ਬਾਅਦ 'ਚ ਹੈ, ਫਰਾਂਸ ਔਰ ਇੰਗਲੈਂਡ ਜੋ ਤੁਹਾਨੂੰ ਸਵਾਲ ਪੁੱਛ ਰਹੇ ਨੇ ਉਹ ਵੀ ਬਾਅਦ 'ਚ ਹੈ। ਇੰਡੀਆ ਨੂੰ ਹੁਣ ਲੀਡ ਲੈਣੀ ਚਾਹੀਦੀ ਇਹਦੇ ਵਿੱਚ, ਇੰਡੀਆ ਨੂੰ ਕਹਿਣਾ ਚਾਹੀਦਾ ਦੁਨੀਆ ਤੁਸੀਂ ਤਬਾਹ ਕਰਕੇ ਰੱਖ ਦਿੱਤੀ ਹੈ, ਇਹ ਤੁਹਾਡੀ ਲੀਡਰਸ਼ਿਪ ਹੈ, ਤੁਹਾਡੇ ਆਪਣੇ ਲੋਕਾਂ ਨੂੰ ਤੁਸੀਂ ਮਰਵਾਇਆ, ਤੁਸੀਂ ਬਾਹਰ ਦੀ ਤਾਂ ਗੱਲ ਹੀ ਛੱਡੋ, ਕੌਣ ਆਨਸਰੇਬਲ ਇਹਦੇ ਲਈ? ਤੁਹਾਡੇ ਆਪਣੇ ਚਾਈਨੀਜ਼ ਲੋਕ ਉਹਨਾਂ ਦੀ ਵੀ ਤਾਂ ਡੈਥ ਹੋਈ ਨੇ, ਤੁਹਾਡੇ ਆਪਣੇ ਚਾਈਨਾ ਦੇ ਵਿੱਚ ਜਿਹੜੀਆਂ ਕਿੰਨਾ ਇਸ਼ੂ ਬਣਿਆ। ਸੋ ਇਹ ਸਾਰੇ ਸਵਾਲ ਜਿਹੜੇ ਨੇ ਉਹ ਇੰਡੀਆ ਨੂੰ ਲੀਡ ਕਰਕੇ ਚਾਈਨਾ ਨੂੰ ਪੁੱਛਣੇ ਚਾਹੀਦੇ ਨੇ, ਔਰ ਉੱਥੇ ਕਹਿਣਾ ਚਾਹੀਦਾ ਕਿ ਚਾਈਨਾ ਨੂੰ ਆਪਣੇ ਲੋਕਾਂ ਨੂੰ ਔਰ ਦੁਨੀਆ ਨੂੰ ਜਵਾਬਦੇਹ ਬਣਨਾ ਪਏਗਾ। ਹਾਂ, ਤੁਸੀਂ ਡੈਮੋਕ੍ਰੇਸੀ ਨਹੀਂ ਰੱਖਣੀ, ਕਮਿਊਨਿਜ਼ਮ ਰੱਖਣਾ, ਉਹ ਤੁਹਾਡੀ ਆਪਣੀ ਅੰਦਰਲਾ ਇੰਟਰਨਲ ਮੈਟਰ ਹੈ, ਬਟ ਜਿਹੜੀ ਚੀਜ਼ ਬਾਹਰ ਇਫੈਕਟ ਕਰ ਰਹੀ ਹੈ, 14 ਜਨਵਰੀ ਨੂੰ ਤੁਹਾਨੂੰ ਪਤਾ ਲੱਗ ਗਿਆ ਸੀ, ਪੜ੍ਹੋ ਰਿਪੋਰਟ ਫਰੀਦ ਜ਼ਕਰੀਆ ਦੀ, CNN ਦੀ ਰਿਪੋਰਟ ਪੜ੍ਹੋ, CNN ਦੀ ਰਿਪੋਰਟ ਸਾਫ਼ ਹੈ ਕਿ 14 ਜਨਵਰੀ ਨੂੰ ਪਤਾ ਲੱਗ ਗਿਆ ਸੀ। ਜਦੋਂ ਤੁਹਾਨੂੰ 14 ਜਨਵਰੀ ਨੂੰ ਪਤਾ ਲੱਗ ਗਿਆ ਸੀ, ਤੁਸੀਂ ਇੰਨੇ ਦਿਨ ਤੱਕ 20 ਜਨਵਰੀ ਤੱਕ ਕਿਉਂ ਸਭ ਕੁਝ ਲੁਕੋ ਕੇ ਰੱਖਿਆ? ਸੋ ਇੰਡੀਆ ਸ਼ੁੱਡ ਲੀਡ ਦੈਟ। ਜੀ ਹਾਂਜੀ, ਗੱਲ ਤੁਹਾਡੇ ਨਾਲ ਜਾਰੀ ਰਹੇਗੀ ਜੀ, ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰਸ ਵੇਟ ਕਰ ਰਹੇ ਨੇ। ਸੌਰਭ ਰਤਨ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਵੈਰੀ ਮੱਚ ਫੋਰ ਬ੍ਰਿੰਗਿੰਗ ਮੀ ਔਨ ਦ ਏਅਰ ਸਰ।
ਹਾਂਜੀ, ਅਸੀਂ ਥੋੜ੍ਹੀ ਜੀ ਫਾਈਨੈਂਸ਼ੀਅਲ ਇਸ਼ੂਜ਼ ਦੀ ਵੀ ਗੱਲ ਕਰ ਲਈਏ। ਸੌਰਭ ਜੀ, ਅੱਜ ਪ੍ਰਧਾਨ ਮੰਤਰੀ ਟੂਡੋ ਸਾਹਿਬ ਵੀ ਕਹਿ ਰਹੇ ਨੇ ਫਾਈਨੈਂਸ਼ੀਅਲ ਰਿਕਵਰੀ ਜ਼ਰੂਰੀ ਹੈ, ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਪਰਸਨਲ ਫਾਈਨੈਂਸਿਸ ਦੇ ਤੁਸੀਂ ਜ਼ਿਆਦਾ ਮਾਹਿਰ ਹੋ, ਕਿ ਪਰਸਨਲ ਫਾਈਨੈਂਸਿਸ ਦੀ ਰਿਕਵਰੀ ਲੋਕਾਂ ਦੀ ਕਿੱਦਾਂ ਹੋ ਸਕਦੀ ਹੈ ਔਰ ਕੀ ਪਲੈਨਿੰਗ ਕਰਨ ਦੀ ਜ਼ਰੂਰਤ ਹੈ?
ਦੇਖੋ, ਮਨੀ ਮੈਨੇਜਮੈਂਟ ਇੱਕ ਆਰਟ ਵੀ ਹੈ, ਇੱਕ ਸਾਇੰਸ ਵੀ ਹੈ ਯੁਧਵੀਰ ਜੀ। ਸਾਇੰਸ ਇਸ ਕਰਕੇ ਹੈਗੀ ਹੈ ਕਿ ਤੁਸੀਂ ਇਹ ਰਿਸਰਚ ਬੇਸਡ ਔਰ ਇਹ ਇੱਕ ਗੱਟ ਫੀਲਿੰਗ ਜਾਂ ਕਨਵਿਕਸ਼ਨ ਤੇ ਚੱਲਣ ਵਾਲਾ ਕਾਨਸੈਪਟ ਨਹੀਂ ਹੈ। ਆਰਟ ਇਸ ਕਰਕੇ ਹੈਗੀ ਹੈ ਕਿ ਤੁਹਾਨੂੰ ਮਾਰਕੀਟ ਨੂੰ ਟਾਈਮ ਤਾਂ ਨਹੀਂ ਕਰਨਾ ਚਾਹੀਦਾ, ਤੁਹਾਨੂੰ ਆਪਣੇ ਐਕਸ਼ਨਸ ਦੀ ਟਾਈਮਿੰਗ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਸੋ ਕਿਸੇ ਵੀ ਕੰਪਨੀ ਦੇ ਵਿੱਚ ਜਦੋਂ ਮੈਂ ਪੈਸੇ ਇਨਵੈਸਟ ਕਰ ਰਿਹਾ ਹੈਗਾ, ਜਿਵੇਂ ਫੋਰ ਐਗਜ਼ਾਮਪਲ ਮੈਂ ਅਗਰ ਆਪਣਾ ਪਿਛਲਾ ਨਿਚੋੜ ਕੱਢਣਾ ਹੈ ਸਾਰੇ ਸਾਲਾਂ ਦਾ, ਉਹ ਮੈਂ ਇੱਥੇ ਦੱਸਣਾ ਚਾਹਾਂਗਾ ਆਪਣੇ ਲਿਸਨਰਸ ਨੂੰ ਕਿ ਕਿਉਂ ਅਸੀਂ ਕੰਸਿਸਟੈਂਟਲੀ ਜਿਹੜੇ ਹੈਗੇ ਆ ਪੈਸੇ ਬਣਾਉਣ ਦੇ ਵਿੱਚ ਹੋ ਰਹੇ ਹਾਂ, ਆਈ ਵੁੱਡ ਸੇ ਕੰਫਰਟੇਬਲ ਐਜ਼ ਵੈਲ ਐਜ਼ ਪ੍ਰੋਫਿਟੇਬਲ ਐਂਡ ਆਲਸੋ ਕੰਸਿਸਟੈਂਟ ਕਿ ਅਪਰੋਚ ਵਧੀਆ ਰਹੀ ਹੈਗੀ ਆ। ਦੇਖੋ, ਜਿਵੇਂ ਪਿੱਛੇ ਜੇ ਤੁਹਾਨੂੰ ਯਾਦ ਹੈ ਕਿ ਆਇਲ ਜਦੋਂ ਬਹੁਤ ਜ਼ਿਆਦਾ ਨੀਚੇ ਗਿਆ ਸੀਗਾ, ਆਇਲ ਜਿਹੜਾ ਹੈਗਾ ਨੈਗੇਟਿਵ ਹੋ ਗਏ ਸੀ, ETF ਔਰ ਫਿਊਚਰਸ ਜਿਹੜੇ ਹੈਗੇ ਨੇ ETF ਸੈੱਲ ਹੋ ਗਏ, ਵੋਲੇਟਿਲਿਟੀ ਆ ਗਈ, ਤੇ ਉਦੋਂ ਵੀ ਮੇਰਾ ਵਿਊ ਪੁਆਇੰਟ ਇਹੀ ਸੀਗਾ ਕਿ ਤਕਰੀਬਨ ਆਇਲ 20 ਤੋਂ ਲੈ ਕੇ 35 ਦੇ ਵਿੱਚ ਹੀ ਰਹੇਗਾ ਅਗਲੇ 6 ਮਹੀਨਿਆਂ ਦੇ ਵਿੱਚ। ਇਸ ਤਰ੍ਹਾਂ ਦੇ ਨਾਲ ਸਿਕਲੀਕਲ ਜਿਹੜੀ ਹੈਗੀ ਆ ਜਿਹੜੀ ਮੂਵਮੈਂਟ ਹੈ ਉਹ ਰਹੇਗੀ। ਸੋ ਮੇਰਾ ਆਇਲ ਦੇ ਵਿੱਚ ਕੋਈ ਐਕਸਪੋਜ਼ਰ ਨਹੀਂ ਆ ਐਜ਼ ਫਾਰ ਐਜ਼ ਫੰਡਸ ਆਰ ਕੰਸਰਨ। ਏਅਰਲਾਈਨ ਇੰਡਸਟਰੀ, ਹੋਸਪਿਟੈਲਿਟੀ ਇੰਡਸਟਰੀ, ਲੋਕਾਂ ਨੂੰ ਲੱਗਿਆ ਕਿ ਮਾਰਕੀਟ ਜਿਹੜੀ ਹੈਗੀ ਕ੍ਰੈਸ਼ ਕਰ ਗਈ ਹੈ ਔਰ ਇਟਸ ਅ ਗ੍ਰੇਟ ਓਪਰਚੁਨਿਟੀ ਟੂ ਇਨਵੈਸਟ ਮਨੀ, ਲੇਕਿਨ ਉਹ ਇਹ ਭੁੱਲ ਜਾਂਦੇ ਨੇ ਕਿ ਉਹਨਾਂ 'ਤੇ ਡੈਟ ਕਿੰਨਾ ਹੈਗਾ, ਇਹ ਉਹ ਭੁੱਲ ਜਾਂਦੇ ਹੈਗੇ ਨੇ ਕਿ ਉਹਨਾਂ ਦੇ ਰੈਵਨਿਊ ਜ਼ੀਰੋ ਹੋ ਗਏ ਨੇ, ਇਹ ਉਹ ਭੁੱਲ ਜਾਂਦੇ ਹੈਗੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਐਕੁਇਟੀ ਸਟੇਕ ਕਰਨੀ ਪੈ ਸਕਦੀ ਹੈ, ਗੌਰਮੈਂਟਸ ਨੂੰ ਹੋਰ ਜ਼ਿਆਦਾ ਉਹਨਾਂ ਦੇ ਉੱਪਰ ਜਿਹੜਾ ਹੈਗਾ ਪੈਸਾ ਜਿਹੜਾ ਦੇਣਾ ਪੈ ਸਕਦਾ ਹੈਗਾ। ਸੋ ਇੱਕ ਮੀਨਿੰਗਫੁਲ ਜਿਹੜਾ ਇੱਕ ਆਸਪੈਕਟ ਹੈ ਉਹਦੇ ਵਿੱਚ ਨਹੀਂ ਦਿਖ ਰਿਹਾ। ਸੋ ਵਾਈ ਟੂ ਪੁੱਟ ਯੂਰ ਮਨੀ ਇਨ ਟੂ ਰਿਸਕ। ਹੁਣ ਗੱਲ ਕਰੀਏ ਆਪਾਂ ਰੀਟੇਲ ਸੈਕਟਰ ਦੀ। ਰੀਟੇਲ ਸੈਕਟਰ ਦੇ ਵਿੱਚ ਜਦੋਂ ਮੈਂ ਦੇਖਦਾ ਹੈਗਾ ਬਹੁਤ ਸਾਰੇ ਨਾਮ ਰੀਟੇਲ ਸੈਕਟਰ ਦੇ ਵਿੱਚ ਇਸ ਵੇਲੇ ਅੰਡਰ ਪ੍ਰੈਸ਼ਰ ਨੇ, ਕਿੰਨੀਆਂ ਕੰਪਨੀਜ਼ ਬੈਂਕਰਪਸੀ ਕਰ ਰਹੀਆਂ ਨੇ, ਬਟ ਵੇਅਰ ਵੀ ਸੀ ਦਾ ਗਰੋਥ, ਜਿਵੇਂ ਕੋਸਕੋ ਹੈ, ਐਮਾਜ਼ੋਨ ਹੈ, ਚਿਪੋਤਲੀ ਹੈ, ਨਾਇਕੀ ਹੈ, ਉਹ ਬ੍ਰਾਂਡਸ, ਉਹ ਸੈਕਟਰ, ਉਹ ਸਾਡੀ ਕੰਪਨੀਜ਼ ਜਿੱਥੇ ਕਿ ਪੋਜ਼ਿਟਿਵ ਜਿਹੜੀ ਹੈਗੀ ਹੈ ਗਰੋਥ ਹੈ, ਜਿੱਥੇ ਬੈਟਰ ਪੋਜੀਸ਼ਨਿੰਗ ਹੈਗੀ ਹੈ, ਜਿੱਥੇ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਪ੍ਰੋਐਕਟਿਵ ਹੈਗੀ ਹੈ ਔਰ ਜਿੱਥੇ ਕਸਟਮਰ ਸੈਂਟ੍ਰਿਕ ਅਪਰੋਚ ਜਿਹੜੀ ਹੈਗੀ ਹੈ ਚੱਲ ਰਹੀ ਹੈਗੀ ਆ। ਸਿਮੀਲਰਲੀ ਹੈਲਥ ਕੇਅਰ ਇੱਕ ਐਸਾ ਸੈਕਟਰ ਹੈ ਜਿਹਨੂੰ ਹਮੇਸ਼ਾ ਟ੍ਰਿਕੀ ਕਿਹਾ ਜਾਂਦਾ ਔਰ ਕਾਫ਼ੀ 4 ਸਾਲ ਤੋਂ ਹੈਲਥ ਕੇਅਰ ਕਾਫ਼ੀ ਨੈਗੇਟਿਵ ਜਿਹੜਾ ਹੈਗਾ, ਮੀਨਸ ਕਿ ਇੰਨਾ ਇੱਕ ਪੋਜ਼ਿਟਿਵ ਇੰਪੈਕਟ ਨਹੀਂ ਦੇ ਪਾਇਆ ਟੂਵਰਡਸ ਇਨਵੈਸਟਿੰਗ, ਲੇਕਿਨ ਵੀ ਸਟਾਰਟਡ ਪੋਜੀਸ਼ਨਿੰਗ ਆਰ ਸੈਲਫ ਸਿੰਸ ਲਾਸਟ ਆਈ ਵੁੱਡ ਸੇ ਨਵੰਬਰ। ਮੈਨੂੰ ਮੇਰੇ ਕਈ ਕਲਾਇੰਟਸ ਨੇ ਵੀ ਪੁੱਛਿਆ ਕਿ ਸੌਰਵ ਜੀ ਹੈਲਥ ਕੇਅਰ ਕਿਉਂ ਹੁਣ, ਵਾਈ ਵੀ ਆਰ ਐਡਿੰਗ ਦਿਸ, ਵਾਈ ਵੀ ਆਰ ਕਟਿੰਗ ਡਾਊਨ ਔਨ ਦਾ ਕੈਨੇਡਾ। ਅਤੇ ਮੇਰਾ ਕਾਰਨ ਇਹ ਸੀ ਕਿ ਵੀ ਹੈਵ ਟੂ ਐਡਜਸਟ ਆਰ ਪੈਕਸ, ਵੀ ਹੈਵ ਟੂ ਐਡਜਸਟ ਆਰ ਓਵਰਆਲ ਅਪਰੋਚ ਕਿ ਅਸੀਂ ਹੁਣ ਕਿਹੜਾ ਪੈਸਾ ਬਣਾ ਸਕਦੇ ਹਾਂ। ਹੁਣ ਲੋਕਾਂ ਨੇ ਪਿਛਲੇ ਤਕਰੀਬਨ ਮੈਂ ਕਹਾਂਗਾ ਕਿ ਜੇ 10 ਸਾਲ ਦੇ ਵਿੱਚ ਅਮੈਰੀਕਨ ਮਾਰਕੀਟ ਦੇ ਵਿੱਚ ਚੰਗੇ ਫੰਡਸ ਦੇ ਵਿੱਚ ਡਬਲ ਡਿਜਿਟ ਰਿਟਰਨ ਨਹੀਂ ਲਿੱਤੀ ਅਤੇ ਉਹ ਇਸ ਵੇਲੇ ਨੈਗੇਟਿਵ ਨੇ। ਮੈਂ ਉਹਨਾਂ ਦੇ ਨਾਲ ਸੰਵੇਦਨਾ ਵਿਅਕਤ ਕਰਦਾ। ਮੈਂ ਸਮਝਦਾ ਕਿ ਡਿਸਪਾਈਟ ਦ ਫੈਕਟ ਲਾਸਟ ਡੀਕੇਡ ਹੈਡ ਬੀਨ ਸੋ ਵੈਲ, ਇਫ ਦੇ ਰਿਟਰਨ ਇਜ਼ 1% ਔਰ -2%, ਦੈਟਸ ਪਥੈਟਿਕ ਐਂਡ ਦੈਟਸ ਕੁਆਈਟ ਕੰਸਰਨਿੰਗ। ਲੇਕਿਨ ਉਹਦਾ ਕਾਰਨ ਇਹੀ ਹੈ ਕਿ ਤੁਹਾਡਾ ਜਿਹੜਾ ਐਡਵਾਈਜ਼ਰ ਹੈ ਜਾਂ ਤੁਹਾਡੀ ਜਿਹੜੀ ਫੰਡ ਸਿਲੈਕਸ਼ਨ ਹੈਗੀ ਹੈ ਜਾਂ ਤੁਹਾਡੀ ਜਿਹੜੀ ਮੈਕਰੋ ਅਤੇ ਮਾਈਕਰੋ ਅਪਰੋਚ ਹੈਗੀ ਹੈ ਜਾਂ ਤੁਹਾਡੀ ਪਕੜ ਜਿਹਨੂੰ ਮੈਂ ਕਹਿ ਸਕਦਾ ਇਕੋਨਮੀ 'ਤੇ ਐਜ਼ ਅ ਐਡਵਾਈਜ਼ਰ, ਉਹ ਕਿੰਨੀ ਸਟਰੋਂਗ ਆ। ਕਿਉਂਕਿ ਬਹੁਤ ਸਾਰੇ ਲੋਕ ਆਪਣੀ ਐਪਰੀਹੈਂਸ਼ਨ ਜਾਂ ਜਿਵੇਂ ਮੈਂ ਕਿਹਾ ਗੱਟ ਫੀਲਿੰਗ ਅਤੇ ਕਨਵਿਕਸ਼ਨ ਦੇ ਨਾਲ ਡਿਸੀਜ਼ਨ ਲੈਣਾ ਚਾਹੁੰਦੇ ਨੇ, ਜਿਵੇਂ ਹੁਣ ਫਾਈਨੈਂਸ਼ੀਅਲਸ ਨੇ। ਅੱਜ ਦੀ ਡੇਟ ਦੇ ਵਿੱਚ ਸਾਰੇ ਬੈਂਕਸ ਕੈਨੇਡਾ ਦੇ ਆਪਣੇ ਲੋਸ ਪ੍ਰੋਵੀਜ਼ਨਸ ਨੂੰ ਡਬਲ ਤੋਂ ਜ਼ਿਆਦਾ ਕਰ ਚੁੱਕੇ ਨੇ, ਉਹਨਾਂ ਦੇ ਪ੍ਰੋਫਿਟਸ ਹਾਫ ਤੋਂ ਜ਼ਿਆਦਾ ਕੱਟ ਹੋ ਚੁੱਕੇ ਨੇ। ਅੱਗੇ ਰੋਡ ਜਿਹੜੀ ਹੈ ਟਫ ਹੈ, ਲੇਕਿਨ ਡਿਸਪਾਈਟ ਦ ਫੈਕਟ ਪਿਛਲੇ ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ 10% ਜਿਹੜਾ ਹੈਗਾ ਫਾਈਨੈਂਸ਼ੀਅਲ ਜਿਹੜਾ ਹੈਗਾ ਇੰਡੈਕਸ ਜਿਹੜਾ ਹੈਗਾ ਉਹ ਅਪ ਗਿਆ ਹੇਅਰ ਇਨ ਕੈਨੇਡਾ ਐਂਡ ਯੂ ਐਸ। ਸੋ ਹੁਣ ਕਿੰਨੇ ਲੋਕਾਂ ਨੇ ਇਹਨੂੰ ਹੈਜ ਕੀਤਾ ਹੋਣਾ, ਹਾਊ ਮਚ ਮਨੀ ਦੇ ਹੈਵ ਲੋਸਟ। ਮੈਂ ਇਹੀ ਕਹਿੰਦਾ ਹੁੰਦਾ ਕਿ ਡੂ ਨੋਟ ਪ੍ਰੋਡਿਕਟ ਅਨਪ੍ਰਡਿਕਟੇਬਲ। ਲੋਕ ਇਸ ਚੀਜ਼ ਦੇ ਵਿੱਚ ਹੀ ਮਾਰ ਖਾਂਦੇ ਨੇ। ਮਾਰਕੀਟ ਇਹ ਦੇਖ ਰਹੀ ਹੈ ਫਾਰਵਰਡ ਪ੍ਰਾਈਸਿੰਗ ਦੇ ਨਾਲ ਕਿ ਠੀਕ ਹੈ ਕਿ ਡਾਊਨਵਰਡ ਟ੍ਰੈਂਡ ਤਾਂ ਆਉਣਾ ਹੀ ਸੀ, ਅਨਇੰਪਲੋਇਮੈਂਟ ਵਧੀ ਹੈਗੀ ਆ, ਬਟ ਜਿਹੜਾ ਓਵਰਆਲ ਟ੍ਰੈਂਡ ਹੈ ਉਹ ਕਿੰਨਾ ਕੰਡਿਊਸਿਵ ਹੈਗਾ ਫਾਰ ਦਾ ਬਿਜ਼ਨਸ ਔਰ ਦਾ ਬੈਂਕਸ ਟੂ ਰੀਕਨਸਾਈਲ ਇਨ ਟਰਮਸ ਆਫ ਦੇਅਰ ਬੁਕਿੰਗ ਪ੍ਰੋਫਿਟ ਐਜ਼ ਵੈਲ ਐਜ਼ ਕਮਿੰਗ ਬੈਕ ਟੂ ਗਰੋਥ। ਸੋ ਮੈਂ ਐਸੇ ਸੈਕਟਰਸ ਦੇ ਉੱਪਰ ਜਿਵੇਂ ਵੀ ਆਰ ਨੋਟ ਇਨ ਅ ਫਾਈਨੈਂਸ਼ੀਅਲ, ਮੇਰੇ ਕੋਲ ਕੋਈ ਐਸਾ ਫੰਡ ਨਹੀਂ ਹੈ ਜਿਹਦੇ ਵਿੱਚ ਫਾਈਨੈਂਸ਼ੀਅਲ ਕੋਈ  1-2% ਤੋਂ ਵੱਧ ਹੋਏਗਾ। ਸੋ ਆਈ ਐਮ ਨੋਟ ਟੱਚਿੰਗ ਈਵਨ ਦ ਫਾਈਨੈਂਸ਼ੀਅਲ ਸੈਕਟਰ ਐਟ ਦ ਮੋਮੈਂਟ। ਹਾਂ, ਇਹ ਗੱਲ ਜ਼ਰੂਰ ਹੈਗੀ ਆ ਕਿ ਇਸ ਵੇਲੇ ਦੋ ਚੀਜ਼ਾਂ ਸਾਨੂੰ ਬਹੁਤ ਜ਼ਬਰਦਸਤ ਇੰਪੈਕਟ ਕਰ ਸਕਦੀਆਂ। ਪਹਿਲੀ ਗੱਲ ਡਿਫਲੇਸ਼ਨ, ਡਿਫਲੇਸ਼ਨ ਇਜ਼ ਅ ਕਿਲਿੰਗ ਪੁਆਇੰਟ ਕਿ ਪ੍ਰਾਈਸਿਸ ਜੇ ਜ਼ਿਆਦਾ ਘਟਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਔਰ ਮੋਨੀਟਰੀ ਪਾਲਿਸੀ ਜ਼ਿਆਦਾ ਸੌਫਟ ਹੋ ਜਾਂਦੀ ਹੈ, ਜਿਵੇਂ ਹੁਣ ਪੈਸਾ ਵੰਡਿਆ ਗਿਆ ਹੈ ਔਰ ਪੈਸਾ ਹੋਰ ਵੰਡਿਆ ਜਾਏਗਾ, ਅਤੇ ਜਿਹੜੀ ਇੱਕ ਵੀਕਨੈਸ ਹੈਗੀ ਆ, ਅੰਡਰਲਾਈਨ ਵੀਕਨੈਸ ਇਨ ਇਕੋਨਮੀ, ਉਹ ਜ਼ਿਆਦਾ ਪ੍ਰਤੱਖ ਰੂਪ ਦੇ ਵਿੱਚ ਨਿਕਲ ਕੇ ਬਾਹਰ ਆਉਂਦੀ ਹੈ, ਜਿਹਦੇ ਨਾਲ ਸਟਾਕ ਮਾਰਕੀਟ ਦੀ ਸੈਂਸਿਟੀਵਿਟੀ ਜਿਹੜੀ ਹੈਗੀ ਆ ਉਹ ਇੰਪੈਕਟ ਹੁੰਦੀ ਹੈ, ਅਤੇ GDP ਗਰੋਥ ਅਤੇ ਨਾਲ ਦੇ ਨਾਲ ਜਿਹੜਾ ਇੱਕ ਐਕਸਪੈਂਸ਼ਨ ਇਨ ਦਾ ਇੰਡਸਟਰੀਅਲ ਸੈਕਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਓਵਰਆਲ ਲੁਕਿੰਗ ਐਟ ਆਲ ਸੈਕਟਰ, ਉਹ ਵੀਕ ਹੋ ਜਾਂਦਾ। ਸੋ ਇਸ ਕਰਕੇ ਜਿਹੜੇ US ਦਾ ਇਲੈਕਸ਼ਨ ਹੈ, ਜਿਵੇਂ ਹੁਣ ਉਹਦਾ ਪੋਟੈਂਸ਼ੀਅਲ ਇੰਪੈਕਟ ਲੋਕ ਬਹੁਤ ਸੋਚ ਰਹੇ ਨੇ ਕੀ ਆਉਣ ਵਾਲਾ ਹੈਗਾ, ਕੀ ਮਿਸਟਰ ਬਾਈਡਨ ਬਿਜ਼ਨਸ ਫਰੈਂਡਲੀ ਹੈਗੇ ਨੇ, ਕੀ ਇੱਕ ਮਿਸਟਰ ਬਾਈਡਨ ਜਿਹੜੇ ਹੈਗੇ ਨੇ ਉਹ ਇੱਕ ਸੈਂਟਰਿਸਟ ਕੈਂਡੀਡੇਟ ਨੇ, ਸਟਾਕ ਅਤੇ ਇੰਡਸਟਰੀ ਦੇ ਲਈ ਕੀ ਉਹਨਾਂ ਦਾ ਇੰਪੈਕਟ ਜਿਹੜਾ ਹੈਗਾ ਬਹੁਤ ਜ਼ਿਆਦਾ ਹੋਏਗਾ, ਕੀ ਬਹੁਤ ਲੰਬੇ ਚੌੜੀਆਂ ਜਿਹੜੀਆਂ ਹੈਗੀਆਂ ਚੇਂਜਿਸ ਆ ਜਾਣਗੀਆਂ। ਤਾਂ ਮੇਰਾ ਇਹ ਮੰਨਣਾ ਹੈ ਲੈਟਸ ਨੋਟ ਸਟਿਕ ਟੂ ਦੈਟ। ਕਾਰਨ ਕੀ ਹੈ, ਅਸੀਂ ਇਸ ਗੱਲ ਦੇ ਉੱਪਰ ਸਟਿਕ ਕਰੀਏ ਕਿ ਅਸੀਂ ਕਿੱਥੇ ਪੈਸੇ ਆਪਣੇ ਇਨਵੈਸਟ ਕਰਨੇ ਆ। ਉਹਦੇ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਅਹਿਮ ਨੇ। ਪਹਿਲੀ ਗੱਲ, ਉਹਨਾਂ ਕੰਪਨੀਜ਼ ਦੇ ਵਿੱਚ ਪੈਸਾ ਇਨਵੈਸਟ ਕਰੀਏ ਜਿੱਥੇ ਐਕਟਿਵ ਮੈਨੇਜਮੈਂਟ ਹੈ, ਜਿੱਥੇ ਪ੍ਰੋਐਕਟਿਵ ਅਪਰੋਚ ਹੈ, ਜਿੱਥੇ ਡੈਟ ਜਿਹੜਾ ਹੈਗਾ ਘੱਟ ਹੈ, ਜਿੱਥੇ ਜਿਹੜੀ ਉਹਨਾਂ ਦੀ ਬਿਜ਼ਨਸ ਦੀ ਵੀਕਨੈਸ ਹੈ ਉਹਨੂੰ ਮੈਕਰੋ ਐਲੀਮੈਂਟ ਜ਼ਿਆਦਾ ਇੰਪੈਕਟ ਨਹੀਂ ਕਰ ਰਹੇ, ਜਿੱਥੇ ਕੰਪਨੀਜ਼ ਜਿਹੜੀਆਂ ਹੈਗੀਆਂ ਉਹ ਕਸਟਮਰ ਸੈਂਟ੍ਰਿਕ ਹੋ ਕੇ ਚੱਲ ਰਹੀਆਂ। ਔਰ ਐਸੀਆਂ ਬਹੁਤ ਸਾਰੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਨੇ, ਆਈ ਵੁੱਡ ਸੇ ਕਿ ਵਿਦ ਇਨ ਦਾ ਫੰਡਸ ਜਿਹੜੇ ਚੰਗੇ ਪੋਰਟਫੋਲੀਓ ਮੈਨੇਜਰ ਨੇ ਸਟਾਕ ਪਿਕ ਕੀਤੇ ਨੇ, ਉਹ ਸਾਨੂੰ ਪੋਜ਼ਿਟਿਵ ਜਿਹੜੀ ਹੈਗੀ ਗਰੋਥ ਦੇ ਰਹੇ ਹਾਂ। ਸੋ ਵੀ ਆਰ ਕਰੰਟਲੀ ਅਪ ਡਬਲ ਡਿਜਿਟ ਇਨ ਦਿਸ ਈਅਰ ਆਲਸੋ, ਆਈ ਵੁੱਡ ਵੈਰੀ ਹੈਪੀਲੀ ਸੇ ਦੈਟ ਕਿ ਵੀ ਆਰ ਇਨ ਹਾਈ ਡਬਲ ਡਿਜਿਟ ਈਅਰ ਟੂ ਡੇਟ, ਡਿਸਪਾਈਟ ਕਿ ਮਾਰਕੀਟ ਜਿਹੜੀ ਹੈਗੀ ਹੈ ਹਜੇ ਸਿਰਫ ਰਿਕਵਰੀ ਮੋਡ ਤੱਕ ਹੀ ਚੱਲ ਰਹੀ ਹੈ। ਉਹਦਾ ਕਾਰਨ ਕੀ ਹੈ ਕਿ ਮੈਂ ਸਿਕਲੀਕਲ ਜਿਹੜੇ ਸੈਕਟਰ ਹੈਗੇ ਨੇ ਜਾਂ ਸਟਾਕਸ ਹੈਗੇ ਨੇ ਉਹਨਾਂ 'ਤੇ ਜ਼ਿਆਦਾ ਇੰਪੈਕਟ ਜਾਂ ਉਹਨਾਂ 'ਤੇ ਜ਼ਿਆਦਾ ਤਵੱਜੋ ਨਹੀਂ ਦਿੰਦਾ, ਕਿਉਂਕਿ ਪੈਸਾ ਬਣਾਉਣਾ ਹਰ ਸੂਰਤ ਦੇ ਵਿੱਚ, ਹਰ ਸਿਚੁਏਸ਼ਨ ਦੇ ਵਿੱਚ ਜ਼ਰੂਰੀ ਹੈ। ਹਾਂ, ਮਨੀ ਸੇਵਡ ਇਜ਼ ਮਨੀ ਅਰਨਡ ਆਲਸੋ, ਮੀਨਸ ਕੁਛ ਸਿਚੁਏਸ਼ਨ ਐਸੀਆਂ ਆ ਜਾਂਦੀਆਂ ਜਿੱਥੇ ਤੁਹਾਨੂੰ ਸੇਫਟੀ ਫੈਕਟਰ ਜਿਹੜਾ ਹੈਗਾ ਉਹ ਲੈ ਕੇ ਆਉਣਾ ਪੈਂਦਾ, ਉਹ ਤਾਂ ਹੀ ਆ ਪਾਉਂਦਾ ਕਿ ਜੇ ਤੁਸੀਂ ਰਿਐਕਟਿਵ ਹੈਗੇ ਹੋ ਟੂਆਰਡ ਦਾ ਸਿਚੁਏਸ਼ਨ। ਸੋ ਇਸ ਕਰਕੇ ਜੇ ਤੁਸੀਂ ਆਪਣੇ ਪੈਸੇ ਦੀ ਚੰਗੀ ਮੈਨੇਜਮੈਂਟ ਚਾਹੁੰਦੇ ਹੋ, ਆਪਣੀ ਪੈਸੇ ਦੀ ਚੰਗੀ ਗਰੋਥ ਚਾਹੁੰਦੇ ਹੋ, ਇੱਕ ਦਿਸ਼ਾ ਦੇਣੀ ਚਾਹੁੰਦੇ ਹੋ, ਓਬਜੈਕਟਿਵ ਸੈਟਿੰਗ ਕਰਨਾ ਚਾਹੁੰਦੇ ਹੋ, ਪ੍ਰੋਸੈਸ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਨਾਟ ਇਨ ਅ ਸਕਮੈਟਿਕ ਵੇ ਵਿਦ ਅ ਫੁੱਲ ਟਰੱਸਟ ਐਂਡ ਟ੍ਰਾਂਸਪੇਰੈਂਸੀ ਐਜ਼ ਵੈਲ ਐਜ਼ ਡਿਸਕਲੋਜਰ, ਜਿਹਦੇ ਵਿੱਚ ਐਡਵਾਈਜ਼ਰ ਰੈਮੂਨਰੇਸ਼ਨ ਵੀ ਆ ਜਾਂਦਾ, ਮੀਨਸ ਹਾਊ ਮੱਚ ਕੰਪਨਸੇਸ਼ਨ ਆਈ ਰਿਸੀਵ, ਡੂ ਕਮ ਐਂਡ ਟਾਕ ਟੂ ਮੀ, ਆਈ ਵਿਲ ਪ੍ਰੋਵਾਈਡ ਯੂ ਐਂਪਲ ਓਪਰਚੁਨਿਟੀਜ਼ ਟੂ ਅੰਡਰਸਟੈਂਡ ਐਜ਼ ਵੈਲ ਐਜ਼ ਪੋਜੀਸ਼ਨ ਯੂਅਰ ਸੈਲਫ ਇਨ ਦਾ ਮਾਰਕੀਟ। ਔਰ ਇੱਕ ਚੀਜ਼ ਦੀ ਮੈਂ ਡੈਫੀਨੇਟਲੀ ਗਰੰਟੀ ਕਰਦਾ ਕਿ ਵੀ ਆਲਵੇਜ਼ ਵਰਕ ਹਾਰਡ ਟੂਵਰਡਸ ਯੂਰ ਮਨੀ, ਟੂਵਰਡਸ ਯੂਰ ਗੋਲਸ, ਔਰ ਇਹ ਚੀਜ਼ ਜਿਹੜੀ ਹੈਗੀ ਹੈ ਜਾਰੀ ਰਹੇਗੀ। ਸੋ ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਫੀਲ ਫਰੀ ਟੂ ਆਸਕ ਮੀ 416-833-8533, 416-833-8533.
ਬਹੁਤ ਸ਼ੁਕਰੀਆ ਸੌਰਭ ਜੀ, ਥੈਂਕ ਯੂ ਵੈਰੀ ਮਚ ਸੌਰਭ ਰਤਨ ਜੀ। ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰਨੀ ਹੈ, ਸਲਾਹ ਲੈਣੀ ਹੈ, ਤਾਂ ਤੁਸੀਂ ਬੇਝਿਜਕ ਹੋ ਕੇ ਸੌਰਭ ਰਤਨ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਸੌਰਭ ਜੀ, ਜਾਣ ਤੋਂ ਪਹਿਲਾਂ ਪੰਜਾਬੀ ਔਰ ਇੰਗਲਿਸ਼ ਵਿੱਚ ਫੋਨ ਨੰਬਰ ਇੱਕ ਵਾਰੀ ਫਿਰ ਦਿਓ।
ਥੈਂਕ ਯੂ ਸਰ। 416-833-8533, 416-833-8588, 83 ਬਹੁਤ ਬਹੁਤ ਧੰਨਵਾਦ ਸਰ।
ਥੈਂਕ ਯੂ ਸਰ, ਆਲ ਦੀ ਬੈਸਟ। ਅਗਲੀ ਕਾਲਰ ਵੱਧਦੇ ਹਾਂ ਜੀ। ਹਾਂਜੀ, ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਹੋ। ਗੁਰਦੇਵ ਸਿੰਘ ਜੀ
ਪੋਪੂਲੇਸ਼ਨ ਵੀ ਘੱਟ ਆ, ਆਰਮੀ ਦੇ ਵਿੱਚ ਵੀ ਇੰਡੀਆ ਜਿੰਨਾ ਸਟਰੋਂਗ ਨੀ, ਇੰਡੀਆ ਇੰਨਾ ਸਟਰੋਂਗ ਜੇ ਇਹ ਚਾਈਨਾ ਕੋ 22 ਲੱਖ ਆ ਤੇ ਇੰਡੀਆ ਕੋ ਵੀ 16 ਲੱਖ ਆ। ਅੱਜ ਕਿੰਨਾ ਬ੍ਰਾਜ਼ੀਲ ਬੋਲ ਰਿਹਾ ਸਾਰਾ ਇੰਡੀਆ ਨੂੰ, ਅੱਜ ਜਿਸ ਤਰ੍ਹਾਂ ਮੋਦੀ ਸਾਹਿਬ ਡਾਇਲੋਗ ਮਾਰਦੇ ਆ ਆਪਣਾ ਆਪਣੇ ਬੰਦਿਆਂ ਦੇ ਵਿੱਚ ਹੀ, ਜ਼ਿਆਦਾਤਰ ਮਨਮੋਹਨ ਸਿੰਘ ਨੂੰ ਕਹਿੰਦੇ ਮਨਮੋਹਨ ਆ, ਬੋਲਦੇ ਨਹੀਂ ਆ, ਜਾਂ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਉਦੋਂ ਕਿੰਨਾ ਬੋਲਦੇ ਹੁੰਦੇ ਸੀ ਕਿ ਜਿਹੜਾ ਗੁਆਂਢੀ ਮੁਲਕ ਦੇ ਖਿਲਾਫ਼ ਇਹਨੂੰ ਉਹਦੀ ਭਾਸ਼ਾ ਜੀ ਬੋਲਣਾ ਚਾਹੀਦਾ, ਹੁਣ ਚਾਈਨਾ ਦੀ ਵੀ ਚਾਈਨਾ ਦੀ ਭਾਸ਼ਾ ਜੀ ਉਹਨੂੰ ਜਵਾਬ ਦੇ ਨਾ। ਮੋਦੀ ਸਾਹਿਬ ਉਹ ਬੜਾ ਜ਼ਿਆਦਾ ਟਾਈਮ ਕਿਉਂ ਡਰਦੇ ਆ, ਸਾਰਾ ਇੰਡੀਆ ਨਾਲ ਆ, ਸਟਰੋਂਗ ਬਣੇ, ਕਿਉਂਕਿ ਚਾਈਨਾ ਨੂੰ ਇਸ ਟਾਈਮ ਤੇ ਸਾਰੇ ਬੰਦਿਆਂ ਘੇਰਿਆ, ਇਹ ਸਾਰੇ ਨੂੰ ਵਧੀਆ ਮੌਕਾ ਵਾ। ਅਮੈਰੀਕਾ ਬੋਲ ਰਿਹਾ, ਬ੍ਰਾਜ਼ੀਲ ਬੋਲ ਰਿਹਾ, ਫਰਾਂਸ, ਸਾਰੇ ਕੁਛ ਇੰਡੀਆ ਨੂੰ ਇਸ ਟਾਈਮ ਜੇ ਚੁੱਪ ਰਹਿਣਾ ਜੋ ਇੰਡੀਆ ਨੇ ਉਹ ਬਹੁਤ ਹੀ ਗੱਲ ਗਲਤ ਆ। ਜੇ ਕਿੰਨਾ ਆਪਣੇ ਆਪ ਨੂੰ ਇਹ ਸਾਬਤ ਕਰਨਾ ਚਾਹੁੰਦੇ ਵੀ ਮੋਦੀ ਸਾਹਿਬ ਬੜੇ ਕਿੰਨਾ ਦਲੇਰ, ਸਾਰੇ ਕਹਿੰਦੇ ਬੜੇ ਸਟਰੋਂਗ ਆ ਅੱਜ ਦੇ, ਮੈਨੂੰ ਪਹਿਲਾਂ ਕਿੰਨਾ ਮੈਂ ਭਾਜੀ ਇਹ ਡਾਇਲੋਗ ਮਾਰਦੇ ਨੇ, ਦਲੇਰ ਨੀ ਇੰਨੇ ਹੈਗੇ, ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ। ਚਾਈਨਾ ਕਿਹੜੀ ਕਿੰਨਾ ਗੱਲ ਹੈ, ਬਾਕੀ ਆ ਸਪੋਰਟਸ ਦੀ ਖਬਰ ਸੁਣ ਕੇ ਜੀ ਆਪਾਂ ਨੂੰ ਥੋੜਾ ਜਿਹਾ ਮਜ਼ਾ ਆ ਗਿਆ ਜੀ, ਕਿੰਨਾ ਜੇ ਮੈਚ ਦੁਬਾਰਾ ਚਾਲੂ ਹੋਣਗੇ ਤੇ ਮੋਦੀ ਸਾਹਿਬ ਨੂੰ ਕਿਸ ਤਰ੍ਹਾਂ ਕੋਈ ਵੀ ਕਿੰਨਾ ਬੀਜੇਪੀ ਦਾ ਕੋਈ ਹੈ ਵਾ ਤੇ ਕਹੋ ਬਾਈ ਸਾਹਿਬ ਬਾਈ ਨਾਲ ਹੈ ਤੁਹਾਡੇ, ਜਿੰਨਾ ਕਿ ਡਰੋ ਨਾ, ਬੋਲੋ 56 ਇੰਚ ਦੀ ਛਾਤੀ ਦਾ ਅੱਜ ਤਾਂ ਆਪਣੇ ਆਪ ਨੂੰ ਅੱਜ ਦਾ ਪਤਾ ਲੱਗੇ।
ਠੀਕ ਹੈ ਜੀ, ਥੈਂਕ ਯੂ, ਤੁਹਾਡੇ ਵਿਚਾਰ ਆ ਗਏ ਨੇ ਜੀ। ਹਾਂਜੀ, ਮੈਂ ਕਿਹਾ ਥੈਂਕ ਯੂ, ਤੁਹਾਡੇ ਵਿਚਾਰ ਆ ਗਏ ਨੇ। ਔਰ ਦੂਸਰਾ ਸਪੋਰਟਸ ਦੀ ਖਬਰ ਸੁਣ ਕੇ ਤਾਂ ਜੀ ਮੈਂ ਸ਼ੋਰ ਹਾਂ ਕਿ ਸਾਰੇ ਕ੍ਰਿਕਟ ਪ੍ਰੇਮੀ ਨੂੰ ਬੜਾ ਮਜ਼ਾ ਆਇਆ, ਕਿਉਂਕਿ ਇਹਦੇ ਵਿੱਚ T20 ਟੈਸਟ ਸੀਰੀਜ਼ ਅਤੇ ਵਨ ਡੇ ਅਨਾਊਂਸ ਹੋ ਗਏ ਨੇ। ਬਾਕੀ ਮੈਨੂੰ ਮੈਸੇਜ ਵੀ ਆ ਰਹੇ ਨੇ, ਅਫਕੋਰਸ ਗੁਰਦੇਵ ਸਿੰਘ ਜੀ ਸਾਡੇ ਜਿਹੜੇ ਕ੍ਰਿਕਟ ਪ੍ਰੇਮੀ ਇੰਤਜ਼ਾਰ ਇੱਕ ਹੋਰ ਵੱਡੀ ਖਬਰ ਦਾ ਕਰ ਰਹੇ ਸੀਗੇ, ਉਹਦੇ ਲਈ ਹਜੇ 10 ਜੂਨ ਤੱਕ ਇੰਤਜ਼ਾਰ ਕਰਨਾ ਪਏਗਾ ਕਿ T20 ਵਰਲਡ ਕੱਪ ਹੋਏਗਾ ਕਿ ਨਹੀਂ ਹੋਏਗਾ। ਸੋ ਉਹ ICC ਨੇ ਫੈਸਲਾ ਫਿਲਹਾਲ 10 ਜੂਨ ਤੱਕ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਹੈਗਾ। ਸੋ ਉਹ 10 ਜੂਨ ਤੋਂ ਬਾਅਦ ਪਤਾ ਲੱਗੇਗਾ। ਸੋ ਲੈਟਸ ਹੋਪ ਕਿ T20 ਵਰਲਡ ਕੱਪ ਜਿਹੜਾ ਉਹ ਵੀ ਹੋਏ। ਬਾਕੀ मैं हुणे दस ही चुका हैगा कि जिहड़ा T20 होणगे पहला अक्टूबर दे विच, फिर दिसंबर दे विच टेस्ट सीरीज, और फिर जनवरी दे विच इंडिया ऑस्ट्रेलिया की वन डे सीरीज। और मजा इसलिए ज्यादा आएगा जी, इस वारी स्टीव स्मिथ और विराट कोहली की राइवलरी देखने को मिलेगी। दोनों बहुत जबरदस्त खिलाड़ी ने, स्टीव स्मिथ भी और विराट कोहली भी, सो उन्होंने जो गेम देखने मिलेगी तो स्वाद कुछ वक्रा होएगा। थैंक यू गुरदेव सिंह जी, थैंक यू जी। हाँ जी, हाँ जी सुखविंदर जी, तुम कुछ ऐड करना चाह रहे थे, गो अहेड।
मैं ऐड करना चाहता हूँ जतवी जी, ताडे आंसर में मैं मजा नहीं आया, क्योंकि ये ट्रंप लड़न तैयार बैठा, कपड़े लाई बैठा, तो इंडिया मोहरे होने की की लड़ा। मैं दो बंद विश्वास करता, बहुत कैपेबल बंदे है, अजीत डोवल से दूजा पी शिव शंकर, दोनों बंदे सारी पॉलिसी के इंटरनल सिक्योरिटी सारे वो ड्राइव कर रहे हैं, और मैनू दे वॉन्ट ब्लिंक। मैं लगता आई वर्ल्ड चली जा, जे कहते होंगे मारे ने बुझाया चंगा होंगे। और पाकिस्तान का देखो, इन्होंने नट किया, इन्होंने टाइट किया रल मिल के सारे ने, और दूसरे बंदे लड़न तैयार बैठे है, ये जो वैस्टर्न अलायंस हैगा ये सारे रेडी बैठे है, एक दूजे देखते कौन अगे, कौन इंडिया अगे नहीं होना चाहिए मेरे हिसाब न।